पंज ज्ञान इंद्रिया, पंज कर्म इंद्रिया, अंताकरण चतुष्टय और पंच प्राण, पंच सूक्ष्म भूत, विद्या, काम, कर्म, ये जिहड़ियां चीजां ये जीव दे नाल जाणगियां जो मुक्त ना होया तो। ठीक है, अब इसे ना विस्तार आगे चल रहा है। अब कितों चलेगा पता जी?
चलते जी 2000 छड़ के 52 पेज दे बिल्कुल।
और जय वस्तु हमारे को प्राप्त हो ए,
हां जी हां जी,
और जय वस्तु हमारे को प्राप्त होवे है, जहां प्रकार की जा अंतःकरण की वृत्ति है ताका नाम राग है। राग किनू कहते हैं? दो होंगे ना, एक राग एक द्वेष। राग मैंने होंगे प्रेम है ना, द्वेष मैंने नफरत। अपना जरा शत्रु होगा उदे नाल नफरत करांगे, और जरा अपना मित्र होगा बच्चे होंगे उन्हें ना प्रेम करांगे। बस यही दो जन्म मरण के कारण है, मुख्य कारण यह है दो, राग द्वेष। जो राग द्वेष समाप्त हो गए समझो मुक्ति च देर नहीं है फिर। वो की कह रहा है? और जय वस्तु हमारे को प्राप्त होवे, जहां प्रकार की अंतःकरण की वृत्ति विशेष है ताका नाम राग है। ये वस्तु मैनु चाहिए मिलने अच्छी लग रही मैनु मिले, उन्हों कहते हैं राग। ठीक है, ता राग का ही नाम काम है। काम नु दूसरा अर्थ नहीं लगा लेना,
कामना।
हाँ, काम मैंने कामना, इच्छा। इच्छा जड़िया वो भी जीव के नाल जांदियां, वो जन्मर दा। हुण तुसीं दसो, हुण तुसीं वेदांत पढ़ रहे जी, किसी ने सारी उम्र सिमरन किया भजन किया, ठीक है, अंत नू ज्ञान नहीं होया, वो श्री वो मर गया बंदा, तो उहदा सारा काम गया ना उन्हें, क्यों? ਸਰੀਰ ਜਿਹੜੇ ਸੰਸਾਰ ਦੇ ਸੁੱਖ ਸੀ ਉਹ ਤੇ ਪਹਿਲੇ ਤਿਆਗ ਚੁੱਕਾ, ਇੱਧਰ ਆ ਗਿਆ, ਇੱਧਰ ਉਹਨੂੰ ਬ੍ਰਹਮ ਗਿਆਨ ਹੋਇਆ ਨੀ, ਭਗਵਾਨ ਦੇ ਦਰਸ਼ਨ ਜਿੱਦਾਂ ਕਹਿੰਦੇ ਤੁਸੀਂ ਉਹ ਹੋਏ ਨੀ, ਉਹਦਾ ਤਾਂ ਵਿਅਰਥ ਗਿਆ ਨਾ, ਕਹਿੰਦਾ ਵਿਅਰਥ ਨਹੀਂ। ਇਹ ਜਿਹੜੀ ਉਹਦੀ ਕਾਮਨਾ ਸੀ ਵੀ ਮੈਨੂੰ ਪ੍ਰਾਪਤ ਹੋਵੇ, ਮੈਨੂੰ ਭਗਵਾਨ ਦੀ ਪ੍ਰਾਪਤੀ ਹੋਵੇ, ਉਹਦੀ ਕਾਮਨਾ ਸੀ, ਉਹ ਵੀ ਨਾਲ ਜਾਏਗੀ, ਉਹ ਦੂਸਰੇ ਜਨਮ 'ਚ ਕੰਮ ਕਰੂਗੀ ਫਿਰ। ਤੇ ਜੇ ਹੋਰ ਕਿਸੇ ਇੱਛਾ ਦੀ ਕਾਮਨਾ ਹੈ ਤੇ ਉਹ ਫਿਰ ਉੱਧਰ ਲਗਾ ਦੇਗੀ। ਇਸ ਅਰਥ ਇਹਦਾ ਕੀ ਅਰਥ ਹੋਇਆ? ਆਪਣੀਆਂ ਕਾਮਨਾਵਾਂ ਸ਼ੁੱਧ ਕਰੋ। ਆਪ ਤੁਸੀਂ ਅਰਦਾਸ ਕਰਦੇ ਜਦੋਂ ਗ੍ਰੰਥੀ ਸਿੰਘ, ਤੂੰ ਕੀ ਕਹਿੰਦੇ ਆ? ਸ਼ੁਭ ਇੱਛਾ ਪੂਰੀਆਂ ਕਰਨੀਆਂ, ਇਹ ਕਹਿੰਦੇ ਆ, ਅਸ਼ੁਭ ਤਾਂ ਨਹੀਂ ਕਹਿੰਦੇ। ਤੇ ਇਸ ਵਾਸਤੇ ਇੱਛਾ ਕਿਹੜੀਆਂ ਰੱਖਣੀਆਂ ਚਾਹੀਦੀਆਂ ਮਨ ਚ? ਸ਼ੁਭ, ਜਿਹੜਾ ਜਿਹੜੀ ਇੱਛਾ ਸਾਡੀ ਕਿਸੇ ਦਾ ਨੁਕਸਾਨ ਬੁਰਾ ਨਾ ਕਰੇ ਉਹ ਇੱਛਾ ਸ਼ੁਭ ਹੁੰਦੀ ਹੈ। ਸਾਡਾ ਵੀ ਨਾ ਕਰੇ, ਕਿਸੇ ਦਾ ਤਾਂ ਨਾ ਕਰੇ, ਸਾਡਾ ਵੀ ਨਾ ਕਰੇ, ਉਹਨੂੰ ਇੱਛਾ ਕਹਾਂ, ਸ਼ੁਭ ਇੱਛਾ ਕਹਾਂਗੇ। ਠੀਕ ਹੈ ਨਾ, ਇਹ ਵੀ ਨਾਲ ਜਾਣਗੀ। ਤਾਂ ਰਾਗ ਕਾ ਨਾਮ ਕਾਮ ਹੈ, ਔਰ ਕਰਮ ਤੋਂ ਸੰਚਿਤ ਆਗਾਮੀ ਪ੍ਰਾਰਬਧ, ਇਸ ਭੇਦ ਕਰਕੇ ਤਿੰਨ ਪ੍ਰਕਾਰ ਕੇ ਹੋਵੇ। ਕਰਮ ਕਿੰਨੇ ਪ੍ਰਕਾਰ ਦੇ ਹੈ? ਕਰਮ ਤਿੰਨ ਪ੍ਰਕਾਰ ਦੇ ਹੋਵੇ ਆ, ਕਿਹੜੇ ਕਿਹੜੇ? ਸੰਚਿਤ, ਆਗਾਮੀ, ਪ੍ਰਾਰਬਧ। ਸੰਚਿਤ ਕਰਮ ਕਿਹਨੂੰ ਕਹਿੰਦੇ ਆ? ਅਸੀਂ ਜਨਮ ਜਨਮਾਂਤਰਾਂ ਤੋਂ ਜਨਮ ਲੈਂਦੇ ਆ ਰਹੇ ਹਾਂ, ਮਰਦੇ ਆ ਰਹੇ ਹਾਂ, ਕਰਮ ਕਰਦੇ ਆ ਰਹੇ ਹਾਂ। ਠੀਕ ਹੈ, ਸਾਡੇ ਜਿਹੜੇ ਅਨੇਕ ਜਨਮ ਦੇ ਕਰਮ ਹੈ ਨਾ, ਉਹ ਇਕੱਠੇ ਕੀਤੇ ਭਗਵਾਨ ਢੇਰ ਲੱਗਾ। ਠੀਕ ਹੈ, ਉਹਨੂੰ ਕੀ ਕਹਾਂਗੇ? ਸੰਚਿਤ ਕਰਮ। ਤੇ ਉਹਨਾਂ ਦੇ ਵਿੱਚੋਂ ਐਸੇ ਕੱਢ ਕੇ ਭਗਵਾਨ ਨੇ ਇਹ ਸਰੀਰ ਬਣਾਤਾ, ਉਹਨਾਂ ਚੋਂ ਕਰਮ ਲਏ ਐਸੇ ਜਿਹੜੇ ਫਲ ਦੇਣ ਨੂੰ ਤਿਆਰ ਸੀ, ਪਰਿਪੱਕ ਹੋ ਗਏ, ਪੱਕ ਗਏ, ਉਹ ਭਗਵਾਨ ਨੇ ਇਉਂ ਕੱਢੇ, ਇਹ ਸਰੀਰ ਬਣਾਤਾ। ਉਹ ਕਿਹੜੇ ਕਰਮ ਹੋ ਗਏ? ਪ੍ਰਾਰਬਧ ਕਰਮ। ਤੇ ਦੂਸਰਾ ਕਿਹੜਾ ਹੈ? ਆਗਾਮੀ। ਆਗਾਮੀ ਕਿਹਨੂੰ ਕਹਿੰਦੇ ਆ? ਬ੍ਰਹਮ ਗਿਆਨ ਹੋ ਗਿਆ ਤੇ ਬੰਦਾ ਮਰੇਗਾ ਤਾਂ ਨਹੀਂ? ਮੰਨ ਲਓ ਕਿਸੇ ਨੂੰ ਅੱਜ ਬ੍ਰਹਮ ਗਿਆਨ ਹੋ ਗਿਆ ਤੁਹਾਡੇ ਚੋਂ, ਉਹਦੀ ਉਮਰ ਪਈ ਅੱਜ 10 ਸਾਲ ਹੋਰ ਜਾਂ 20 ਸਾਲ ਜਾਂ 50 ਸਾਲ, ਤੇ ਉਹ ਜਿਹੜਾ ਜਦੋਂ ਅੱਜ ਬ੍ਰਹਮ ਗਿਆਨ ਹੋ ਗਿਆ ਤੇ ਉਹਦੀ ਉਮਰ ਜਾਂ 20 ਸਾਲ ਬਾਕੀ ਹੈ, ਉਹ 20 ਸਾਲਾਂ ਦੇ ਵਿੱਚ ਜਿਹੜਾ ਕਰਮ ਕਰੇਗਾ ਨਾ ਉਹਨੂੰ ਕਹਿੰਦੇ ਆਗਾਮੀ ਕਰਮ। ਠੀਕ ਹੈ, ਨਾ ਨਵੀਨ ਕਰਮ ਅਲੱਗ ਆ, ਹਾਂ ਆਗਾਮੀ ਮੈਨੇ ਜਿਹੜੇ ਅੱਗੇ ਬ੍ਰਹਮ ਗਿਆਨ ਤੋਂ ਅੱਗੇ ਜਿਹੜੇ ਕੀਤੇ ਗਏ ਕਰਮ, ਹਾਂ ਆਗਾਮੀ ਕਰਮ, ਉਹਨੂੰ ਕਹਿੰਦੇ ਆਗਾਮੀ ਕਰਮ। ਕਰਮ ਸੰਚਿਤ, ਆਗਾਮੀ, ਪ੍ਰਾਰਬਧ, इस भेद करके तीन प्रकार का हो गया। आज कर्मा नु ठीक प्रकार से समझ लेना, ठीक है। कर्म तीन प्रकार का हो गया, केड़े केड़े? संचित आगामी प्रारब्ध तीन प्रकार को हो गए है। सो तीन प्रकार का ही कर्म विहित निषिद्ध इस भेद करके पुनः दो प्रकार का हो गया। वो जो तीन प्रकार का कर्म है ना, उदे विचो फिर उन्होंने कहा दो प्रकार का केड़ा, पहला जेड़ा कर्म उन्होंने दो प्रकार का कर लिया, केड़ा? विहित और निषिद्ध। विहित मैंने जिसनु वेद विधान कर रहा है ये कर्म करो, वो हो गया विहित कर्म। जिसको वेद विधान कर रहा है ये काम नहीं कर्म करना चाहिए, वो हो गया निषिद्ध कर्म, ठीक है। जा सीधा पंजाबी समझ लो, वेद जी आज्ञा दे रहा ये काम करो, वो तो हो गया विशेष विहित कर्म। जिसका वो जिस तो मना कर रहा है ये काम नहीं करने चाहिए, वो हो गया निषिद्ध कर्म, ठीक है।
उचित से अनुचित
है,
उचित कई जगह इन्होंने लिखा उचित से अनुचित।
हाँ अनुचित अनुचित वो भी ठीक है। पुनः दो प्रकार इतहा देखो, तहा सुरति स्मृति रूप शास्त्र ने जिस कर्म के करने का विधान करया है, सुरति स्मृति शास्त्र, वेद जिन्हू कह रहा है, शास्त्र जिन्हू कह रहा है, स्मृतियां जिस कर्म नु कह रही है, आज्ञा दे रही है तुम ये करो, ठीक है। जिस कर तहा सुरति स्मृति रूप शास्त्र ने जिस कर्म करने का विधान करया है, सो कर्म विहित कहे जावे हैं। वो केड़े कर्म हो गए विहित, जैसे संध्या वंदन अग्निहोत्र आदि नित्य कर्म है। जैसे संध्या वंदन कर रहा है, सवेरे अपना नित्यनेम कर रहा है, शाम नित्यनेम कर रहा है, और बाकी जेडे पाठ पूजा जग उपासना कर रहा है, ये केड़े कर्म हो गए विहित कर्म। शास्त्र ने विधान किया है ना, वेद ने, ये करने चाहिए, ठीक है। और ता सुरति स्मृति रूप शास्त्र ने जिस कर्म में कर्म के करने का निषेध करया है, सो कर्म निषिद्ध कहे जावे हैं, वो कर्म निषिद्ध हो गए, ठीक है। वो कैसे है, ये विहित कर्म ते दसते संध्या वंदन, ठीक है ना, आदि आदि अग्निहोत्री आदि आदि तो बाकी भी ले लेना, खाली ये दो नहीं लेने, शुभ कर्म जितने भी हैं तो सारे ले लेने। अब सो कर्म निषिद्ध कहे जावे हैं, और निषिद्ध कर्म की परिभाषा सुन लो, जैसे ब्रह्म हत्या, सुरापान, देखो आंदे ना शराब पीना कोई वो केड़ी जीव हत्या, कल कल ही चल रही थी ना, शराब पीनी केड़ी जीव हत्या, वो तो लिखा ही नहीं कि पी ना पियो, उन्हें इन्हू पहला लिया। ब्रह्म हत्या मतलब ब्राह्मण किसी की हत्या करनी, और सुरापान आदि आदि तो बाकी निषिद्ध कर्म ले लेना, गौ हत्या जो बाकी सारे कर्म, किसी नु दुख देना, झूठ बोलना, ठगी मारनी, सारे ही आ गए आदि, तो ये केड़े कर्म हो गए, ये निषिद्ध कर्म हो गए, ठीक है। तहा ता विहित कर्म तो इस पुरुष विषय धर्म, विहित कर्म करने से की हुंदा, ओ निषिद्ध कर्म करने से की हुंदा, हुन सुनो, ठीक है। ता निषिद्ध कर्म करने दा की फल है, विहित कर्म करने दा की फल है, ये सुनो। ता विहित कर्म ते तो इस पुरुष को धर्म उत्पन्न हो गए है, विहित कर्म कर दिया जेड़ा शास्त्र ने क्या है, ते की होया धर्म उत्पन्न हो गया, धर्म कर लिया, तुसी धर्म कमा लिया, ठीक है। और ता निषिद्ध कर्म ते अधर्म उत्पन्न हो गया, निषिद्ध कर्म ते की हो गया अधर्म, ते अधर्म तो अधर्म, धर्म तो क्या हो गए, पाप पुण्य,
नरक स्वर्ग,
ते पाप पुण्य तो की हो गए,
नरक
स्वर्ग। हुण देख लो केड़े करने है, की कह रहे हो, सुरापान, ठीक है ना, ये निषिद्ध कर्म है भाई। ता धर्म अधर्म को ही शास्त्र विषय अदृष्ट पूर्व पूर्व इस नाम करके कहे हैं। धर्म धर्म नु की कहोगे, अदृष्ट कह लो जा अपूर्व कह लो, ठीक है। तहा सो धर्म रूप अदृष्ट तो इस पुरुष को सुख रूप फल की प्राप्ति करे है। जेड़ा केड़ा है, धर्म जे है, धर्म रूप जड़ी अदृष्ट है, वो तो पुरुष नु की देगी, सुख देगी। हुण तुसी ये समझ लेना कि जदों तुहानू ये मत समझ लेना ये मैनू दुख दे रहा है, ये मैनू दुख दे रहा है, ये दुख दे रहा है, ऐसा मत समझ लेना, ਕੀ ਸਮਝਣਾ, ਮੇਰੇ ਕਰਮ ਮੈਨੂੰ ਦੁੱਖ ਦੇ ਰਹੇ ਆ। ਆਹ ਦੇਖੋ ਕੀ ਕਹਿ ਰਹੇ ਹੈ, ਤਹਾਂ ਸੋ ਧਰਮ ਰੂਪ ਅਦ੍ਰਿਸ਼ਟ ਤੋਂ ਇਸ ਪੁਰਸ਼ ਨੂੰ ਸੁੱਖ ਰੂਪ ਫਲ ਕੀ ਪ੍ਰਾਪਤੀ ਕਰੇ ਹੈ। ਜਿਹੜਾ ਧਰਮ ਕਰ ਲਿਆ ਤੁਸੀਂ, ਧਰਮ ਕਮਾ ਲਿਆ, ਉਹ ਤੁਹਾਨੂੰ ਕੀ ਦੇ, ਉਹਦਾ ਫਲ ਕੀ ਹੋਏਗਾ, ਤੁਹਾਨੂੰ ਸੁੱਖ ਮਿਲੇਗਾ। ਠੀਕ ਹੈ। ਔਰ ਸੋ ਅਧਰਮ ਰੂਪ ਅਦ੍ਰਿਸ਼ਟ ਇਸ ਪੁਰਸ਼ ਨੂੰ ਦੁੱਖ ਰੂਪ ਫਲ ਕੀ ਪ੍ਰਾਪਤੀ ਕਰੇ ਹੈ। ਉਹ ਜਿਹੜਾ ਅਧਰਮ ਕਰ ਲਿਆ ਤੁਸੀਂ, ਉਹ ਕੀ ਕਰੇਗਾ, ਉਹ ਤੁਹਾਨੂੰ ਦੁੱਖ ਦੇਵੇਗਾ। ਤੇ ਆਪਾਂ ਕੀ ਕਹਿੰਦੇ ਹਾਂ, ਇਹ ਬੰਦਾ ਜਿਹੜਾ ਹੈ ਨਾ, ਇਹ ਨਾ ਹੁੰਦਾ ਨਾ ਤੇ ਮੇਰਾ ਕੰਮ ਬਣ ਜਾਣਾ ਸੀ, ਇਹਨੇ ਬਹੁਤ ਦੁੱਖ ਦਿੱਤਾ। ਕਦੀ ਕਦੀ ਪੁੱਤ ਐਸੇ ਆ ਜਾਂਦੇ ਆ, ਦੁੱਖ ਦਿੰਦੇ ਆ, ਤੇ ਪੁੱਤ ਨੀ ਦੁੱਖ ਦੇ ਰਿਹਾ, ਉਹ ਸਾਡਾ ਕਰਮ ਪੁੱਤ ਰੂਪ ਚ ਬਣ ਕੇ ਆ ਗਿਆ ਦੁੱਖ ਦੇਣ ਵਾਲਾ। ਤੇ ਆ ਗੁਰਬਾਣੀ ਕੀ ਕਹਿੰਦੀ ਆ, ਦੱਦਾ ਦੋਸ਼ ਨਾ ਦੇਈਏ ਕੋਊ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣਾ। ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਜੋ ਮੈਂ ਕੀਆ ਸੋ ਮੈਂ ਪਾਇਆ। ਜੇ ਪਾਪ ਕੀਤਾ ਤੇ ਦੁੱਖ ਪਾ ਲਿਆ, ਜੇ ਪੁੰਨ ਕੀਤਾ ਹੈ ਤੇ ਸੁੱਖ ਪਾ ਲਿਆ। ਕਿਹਨੂੰ ਦੋਸ਼ ਦਊਗੇ, ਦੋਸ਼ ਤੇ ਦੇਣ ਵਾਲਾ ਕੋਈ ਬਚਿਆ ਹੀ ਨਹੀਂ। ਠੀਕ ਹੈ ਨਾ। ਅਬ ਸੰਚਿਤ ਆਗਾਮੀ ਪ੍ਰਾਰਬਧ ਇਨ ਤਿੰਨੋਂ ਕਾ ਸਰੂਪ ਵਰਣਨ ਕਰੇ ਹੈ। ਅਬ ਕਿਹੜੇ ਕਰਮ ਦੱਸਦੇ, ਵਿਹਿਤ ਔਰ ਨਿਸ਼ਿਧ। ਠੀਕ ਹੈ ਨਾ। ਅਬ ਕਿਹੜੇ ਸੰਚਿਤ ਆਗਾਮੀ ਪ੍ਰਾਰਬਧ, ਇਹ ਤਿੰਨ ਪ੍ਰਕਾਰ ਇਹਨਾਂ ਦਾ ਜਿਹੜੇ ਕਰਮ ਹੈ ਨਾ, ਇਹਨਾਂ ਦਾ ਸਰੂਪ ਵਰਣਨ ਕਰੇ ਹੈ। ਤਹਾਂ ਪੂਰਵ ਜਨਮ ਵਿਸ਼ੇ, ਆਹ ਦੇਖ ਲਓ, ਆਪਾਂ ਕਹਿੰਦੇ ਹਾਂ ਨਾ ਇਸ ਜਨਮ ਚ ਇਹਨੇ ਆਹ ਕੰਮ ਕੀਤਾ ਸੀ ਤਾਂ ਇਹਨੂੰ ਇਹਦਾ ਫਲ ਮਿਲਿਆ। ਆਪਾਂ ਕਹਿ ਦਿੰਦੇ ਹਾਂ ਨਾ ਇਹਨੇ ਆਹ ਕੰਮ ਕੀਤਾ ਸੀ ਇਸ ਜਨਮ ਵਿੱਚ, ਇਹਨੂੰ ਇਹਦਾ ਫਲ ਮਿਲ ਗਿਆ ਜੀ। ਉਹ ਇਹ ਫਲ ਨਹੀਂ ਮਿਲਦੇ ਇਸ ਜਨਮ ਜਿਹੜੇ ਕਰਾਂਗੇ, ਉਹ ਜਿਹੜਾ ਢੇਰ ਸੰਚਿਤ ਹਨ ਉਹਦੇ ਵਿੱਚ ਜਾ ਕੇ ਕਰਮ ਇਕੱਠੇ ਹੋ ਜਾਣਗੇ। ਔਰ ਫਿਰ ਜਦੋਂ ਭਗਵਾਨ ਸ੍ਰਿਸ਼ਟੀ ਰਚੇਗਾ, ਉਹ ਕਰਮ ਕੱਢੇਗਾ, ਫਿਰ ਉਹ ਸਰੀਰ ਬਣ ਕੇ ਫਿਰ ਸਾਡੇ ਸਾਹਮਣੇ ਆ ਜਾਏਗਾ। ਠੀਕ ਹੈ ਨਾ। ਦੇਖੋ ਇਹ ਕੀ ਕਹਿ ਰਿਹਾ, ਤਹਾਂ ਪੂਰਵ ਜਨਮ ਵਿਸ਼ੇ ਵਾ ਇਸ ਜਨਮ ਵਿਸ਼ੇ, ਪਹਿਲੇ ਜਨਮ ਵਿੱਚ ਜਾਂ ਇਸ ਜਨਮ ਵਿੱਚ, ਪੂਰਵ ਜਨਮ ਵਿਸ਼ੇ ਵਾ ਮਣੇ ਜਾਂ, ਵਾ ਤੋਂ ਕੀ ਅਸਲ ਲੈਣਾ, ਜਾਂ ਵਾ ਮਣੇ ਜਾਂ ਇਸ ਜਨਮ ਵਿਸ਼ੇ ਕਰਿਆ ਹੋਆ ਜੋ ਕਰਮ ਆਪਣੇ ਫਲ ਕੂ ਨਾ ਦੇ ਕਰਕੇ, ਸਮਝ ਲੈਣਾ ਹੁਣ ਠੀਕ ਸੇ, ਆਪਣੇ ਫਲ ਨੂੰ ਨਾ ਦੇ ਕਰਕੇ ਕੇਵਲ ਅਦ੍ਰਿਸ਼ਟ ਰੂਪ ਕਰਕੇ ਹੋਵੇ ਹੈ, ਸੋ ਕਰਮ ਸੰਚਿਤ ਕਿਹਾ ਜਾਵੇ ਹੈ। ਇਸ ਜਨਮ ਵਿੱਚ ਜਾਂ ਪਿਛਲੇ ਜਨਮ ਵਿੱਚ ਜਿਹੜੇ ਕਰਮ ਕੀਤੇ ਹੈ ਉਹ ਫਲ ਨਹੀਂ ਦੇਣਗੇ, ਉਹ ਸਾਡੇ ਕਰਮ ਕਿੱਥੇ ਨਾਸ ਵੀ ਨਹੀਂ ਹੋਣਗੇ, ਉਹ ਜਿਹੜੇ ਕਰਮ ਹੈ ਸਾਰੇ ਸੰਚਿਤ ਕਰਮ ਵਿੱਚ ਚਲ ਜਾਣਗੇ, ਉਹਦੇ ਚੋਂ ਫਿਰ ਸਾਡਾ ਸਰੀਰ ਬਣੇਗਾ ਜਦੋਂ ਟਾਈਮ ਆਏਗਾ। ਉਹ ਸੰਚਿਤ ਹੋ ਗਏ। ਠੀਕ ਹੈ ਨਾ। ਉਹ ਬੈਂਕ ਚ ਪਿਆ ਤੁਹਾਡਾ ਖਾਤਾ, ਉਹ ਜਦੋਂ ਭਗਵਾਨ ਕੱਢੇਗਾ ਉਹ ਤੁਹਾਨੂੰ ਦੇਗਾ, ਚੱਲ ਵੀ ਤੂੰ ਆਹ ਪੁੰਨ ਕੀਤੇ ਆ, ਆਹ ਸੁੱਖ ਭੋਗ ਲੈ, ਤੂੰ ਆਹ ਪਾਪ ਕੀਤੇ ਆਹ ਦੁੱਖ ਭੋਗ ਲੈ। ਠੀਕ ਹੈ। ਔਰ ਤੱਤ ਗਿਆਨ ਤੇ ਪਸ਼ਚਾਤ ਕਰੇ ਜੋ ਕਰਮ ਹੈ, ਸੋ ਕਰਮ ਆਗਾਮੀ ਕਹੇ ਜਾਵੇ ਹੈ। ਤੱਤ ਗਿਆਨ ਸੇ ਬ੍ਰਹਮ ਗਿਆਨ ਹੋ ਗਿਆ, ਉਹਦੇ ਤੋਂ ਬਾਅਦ ਜਿਹੜੇ ਕਰਮ ਹੋਏ ਉਹਨਾਂ ਨੂੰ ਕੀ ਕਹਾਂਗੇ, ਆਗਾਮੀ ਕਰਮ। ਠੀਕ ਹੈ। ਔਰ ਤਿੰਨ ਸੰਚਿਤ ਕਰਮੋ ਤੇ ਨਿਖਸ ਕੇ, ਦੇਖ ਲਓ ਸੰਚਿਤ ਕਰਮ ਤੇ ਨਿਖਸ ਕੇ ਜੋ ਕਰਮ ਇਸ ਵਰਤਮਾਨ ਸਰੀਰ ਕਾ ਆਰੰਭ ਕਰੇ ਹੈ, ਉਹ ਜਿਹੜੇ ਢੇਰ ਚੋਂ ਸੰਚਿਤ ਬਣੇ, ਉਹ ਢੇਰ ਜਿਹੜਾ ਕਰਮ ਹੈ, ਕਰਮਾਂ ਦਾ ਢੇਰ ਲੱਗਾ ਹੈ, ਉਹਦੇ ਚੋਂ ਕਰਮ ਕੱਢੇ, ਇਹ ਸਰੀਰ ਬਣਾ ਦਿੱਤਾ। ਫਿਰ ਸੁਣੋ, ਔਰ ਤਿੰਨ ਸੰਚਿਤ ਕਰਮੋ ਤੇ ਨਿਖਸ ਕੇ, ਉਹਨਾਂ ਸੰਚਿਤ ਕਰਮ ਜੇ ਕੱਢ ਕੇ ਜੋ ਕਰਮ ਇਸ ਵਰਤਮਾਨ ਸਰੀਰ ਕਾ, ਇਹ ਵਰਤਮਾਨ ਜਿਹੜਾ ਸਰੀਰ ਹੈ ਨਾ, ਇਸ ਸਰੀਰ ਕਾ ਆਰੰਭ ਕਰੇ ਹੈ, ਸੋ ਕਰਮ ਪ੍ਰਾਰਬਧ ਕਿਹਾ ਜਾਵੇ। ਇਹ ਹੈ ਪ੍ਰਾਰਬਧ ਕਰਮ ਜਿਹੜੇ ਅਸੀਂ ਭੋਗ ਰਹੇ ਹਾਂ। ਤੇ ਹੁਣ ਦੱਸੋ, ਇਹਨਾਂ ਚ ਸਾਨੂੰ ਕੋਈ ਸੁੱਖ ਦੁੱਖ ਦੇਣ ਵਾਲਾ ਹੈਗਾ? ਕੋਈ ਨਹੀਂ ਦੇ ਸਕਦਾ। ਇਹ ਭੁਲੇਖੇ ਕੱਢ ਦੋ ਮਨ ਚੋਂ, ਇਹ ਸਭ ਜਿਹੜੇ ਆਪਾਂ ਕੀਤੇ ਪਿਛਲੇ ਜਨਮ ਚ ਉਹ ਹੀ ਭੋਗ ਰਹੇ ਹਾਂ, ਤੇ ਜਿਹੜਾ ਤੁਸੀਂ ਇਸ ਜਨਮ ਚ ਕਰੋਗੇ ਤਾਂ ਫਲ ਵੀ ਨਹੀਂ ਮਿਲਣਾ। ਉਹ ਵੀ ਇਹ ਨਹੀਂ ਵੀ ਹੁਣ ਤੁਹਾਨੂੰ ਉਹ ਨਾਸ ਹੋ ਨਾ, ਚਾਹੇ ਪੁੰਨ ਹੈ ਚਾਹੇ ਪਾਪ ਹੈ, ਚਾਹੇ ਇਸ ਜਨਮ ਚ ਕੀਤਾ ਹੈ, ਉਹ ਤੁਹਾਡਾ ਕਰਮ ਜਿਹੜੇ ਸਾਰੇ ਇਕੱਠੇ ਹੋ ਗਏ ਉਹ ਢੇਰ ਵਿੱਚ ਸੰਚਿਤ ਚਲ ਜਾਣਗੇ, ਉਹ ਢੇਰ ਚ ਚਲ ਜਾਣਗੇ। ਤੇ ਜਦੋਂ ਫਲ ਦੇਣ ਨੂੰ ਤਿਆਰ ਹੋਏ ਉਦੋਂ ਫਿਰ ਭਗਵਾਨ ਉੱਥੋਂ ਲੈ ਕੇ ਫਿਰ ਸਰੀਰ ਬਣਾ ਦੇਗਾ। ਉਹ ਜਿਹੜੇ ਤੁਸੀਂ ਪੁੰਨ ਪਾਪ ਕੀਤੇ ਆ ਉਹ ਫਿਰ ਜਿਹੜਾ ਸਰੀਰ ਮਿਲਿਆ ਉਹਦੇ ਵਿੱਚ ਭੋਗ ਲਓਗੇ।
ਜਦੋਂ ਸਮਝ ਇਹ ਮਤਲਬ ਆਪਣਾ ਬ੍ਰਹਮ ਗਿਆਨ ਹੋਵੇ ਉਸ ਵੇਲੇ ਸੰਚ ਕਰਮ ਸਾਰੇ ਨਸ਼ਟ ਹੋ ਜਾਣਗੇ।
ਆਗੇ ਸਭ ਆਏਗਾ, ਸਭ ਆਏਗਾ, ਸੰਚਿਤ ਸਭ ਕਰਮ ਨਸ਼ਟ ਹੋ ਜਾਣਗੇ। ਹਾਂ, ਗਿਆਨਾ ਅਗਨੀ ਸਰਵਕਰਮਾਣੀ ਭਸਮ ਸਾਤਕ ਗੁਰੂ ਤੇ ਤਥਾ। ਜਦੋਂ ਗਿਆਨ ਉਤਪੰਨ ਹੁੰਦਾ ਹੈ ਤੇ ਸਾਰੇ ਕਰਮ ਨਸ਼ਟ ਹੋ ਜਾਂਦੇ ਆ, ਫਿਰ ਕੋਈ ਕਰਮ ਨਹੀਂ ਬਚਦਾ। ਬਈ ਸੁਣੋ ਮੇਰੀ ਗੱਲ, ਜਦੋਂ ਤੁਹਾਨੂੰ ਪਤਾ ਲੱਗ ਗਿਆ ਮੈਂ ਸਰੀਰ ਨਹੀਂ ਹੂੰ ਤੇ ਜਿਹੜੇ ਸਰੀਰ ਦੇ ਕਰਮ ਕੀਤੇ ਉਹ ਮੇਰੇ ਨਹੀਂ ਹੈ, ਬਾਕੀ ਕੀ ਬਚੇਗਾ ਫਿਰ? ਰੱਸੀ ਤੋਂ ਡਰਨ ਡੇ ਇਹ ਸੱਪ ਸੱਪ ਸੱਪ। ਜਦੋਂ ਦੇਖ ਲਿਆ ਦੀਪਕ ਲੈ ਕੇ ਪ੍ਰਕਾਸ਼ ਦੇ ਵਿੱਚ ਟਾਰਚ ਲੈ ਕੇ ਦੇਖ ਲਿਆ ਤੇ ਫਿਰ ਤੁਸੀਂ ਇਹਨੂੰ ਹੱਥ 'ਚ ਫੜੀ ਫਿਰੋ ਭਾਵੇਂ, ਫਿਰ ਕਾਹਦਾ ਡਰ? ਤੇ ਨਰਕ ਸਵਰਗ ਉਤਨੇ 'ਚ ਹੀ ਡਰਾਉਂਦੇ ਆ, ਠੀਕ ਹੈ ਨਾ? ਸੁਣੋ ਨਾ, ਇਹ ਵੀ ਜਿਹੜਾ ਤੁਹਾਡਾ ਪ੍ਰਸ਼ਨ ਹੈ ਇਹਦਾ ਉੱਤਰ ਵੀ ਅੱਗੇ ਆਏਗਾ, ਪਰ ਹੁਣ ਤੁਸੀਂ ਹੁਣੇ ਕੀਤਾ, ਹੁਣੇ ਤੁਹਾਨੂੰ ਦਿੰਦੇ ਇਹਦਾ ਉੱਤਰ। ਇਹਦਾ ਉੱਤਰ ਆਏਗਾ। ਇਹ ਕਰਮ ਜਿਹੜੇ ਹੁੰਦੇ ਆ ਨਾ, ਖਾਲੀ ਬ੍ਰਹਮ ਗਿਆਨਾਂ ਨਸ਼ਟ ਨਹੀਂ ਹੁੰਦੇ, ਬ੍ਰਹਮ ਗਿਆਨਾਂ ਤਾਂ ਨਸ਼ਟ ਹੁੰਦੇ ਹੀ ਹੁੰਦੇ ਆ, ਉਹਦੇ ਨਾਲ ਤਾਂ ਸਾਰੇ ਹੀ ਨਸ਼ਟ ਹੋ ਜਾਣਗੇ, ਕੋਈ ਰਹੇਗਾ ਹੀ ਨਹੀਂ। ਇੱਕ ਪ੍ਰਾਸ਼ਚਿਤ ਕਰਮ ਹੁੰਦਾ, ਇੱਕ ਪ੍ਰਾਸ਼ਚਿਤ ਕਰਮ ਹੁੰਦਾ ਹੈ, ਉਹਦੇ ਨਾਲ ਕੀ ਹੋਏਗਾ? ਤੁਸੀਂ ਜਿਹੜਾ ਪਾਪ ਕਰ ਲਿਆ ਉਹਦੇ ਵਾਸਤੇ ਤੁਸੀਂ ਪ੍ਰਾਸ਼ਚਿਤ ਕਰੋਗੇ ਤੇ ਉਹ ਕਰਮ ਤੁਹਾਡਾ ਨਸ਼ਟ ਹੋ ਗਿਆ। ਦਾਨ ਪੁੰਨ ਜਿਹੜੇ ਆ, ਹੋ ਸਕਦਾ ਕੋਈ ਛੋਟਾ ਮੋਟਾ ਪਾਪ ਕੀਤਾ ਹੋਵੇ, ਦਾਨ ਪੁੰਨ ਨਾਲ ਨਿਵਿਰਤ ਹੋ ਜੇ।
ਜਿਹੜੀ ਇਹ ਚੀਜ਼ਾਂ ਨਾਲ ਵੀ ਨਿਵਿਰਤ ਹੁੰਦੇ ਨੇ,
ਹੁੰਦੇ ਨੇ,
ਉਹੀ ਚੀਜ਼ ਬਸ।
ਹਾਂ,
ਇੰਨੀ ਸਮਝ ਆਉਂਦੀ ਵੀ ਕਿਤੇ ਹੁੰਦੇ ਹੀ ਨਹੀਂ ਜਮਾਈ ਆਏ ਕੁਛ
ਨਾ, ਐਸਾ ਨਹੀਂ ਆ। ਹਾਂ ਹਾਂ, ਨਿਮਿਤ ਕਰਮ ਵੀ ਚਾਰ ਪ੍ਰਕਾਰ ਦਾ ਹੈ, ਜਿਹੜਾ ਕਰਮ ਹੈ ਨਾ ਉਹ ਵੀ ਚਾਰ ਪ੍ਰਕਾਰ ਦਾ।
ਜਿਹੜੇ ਫਰਜ਼ ਕਰੋ ਜਿਹਨੂੰ ਨਹੀਂ ਗਿਆਨ ਜਾਂ ਕਿਵੇਂ ਲਾ ਲਓ, ਅਗਲਾ ਕਹਿੰਦਾ ਫਿਰ ਮੈਨੂੰ ਵੀ ਛੱਡ ਪਰਮ, ਜਦ ਕੋਈ ਹੋਣਾ ਫਾਇਦਾ ਦਾ ਹੋਣੀ ਨਹੀਂ, ਕਾਹਨੂੰ ਮੱਥੇ ਰਗੜੀਏ? ਨਹੀਂ
ਨਾ, ਨਹੀਂ ਮੱਥੇ ਰਗੜੋ ਤੇ ਫਿਰ ਕਿਤੇ ਕੁਛ ਨਾ ਕੁਛ ਤੇ ਕਰੋਗੇ। ਨਹੀਂ, ਜੇ ਮੱਥੇ ਨਹੀਂ ਰਗੜੇ ਤੇ ਫਿਰ ਕੀ ਹੋ ਗਿਆ? ਫਿਰ ਤੁਸੀਂ ਹਿਤ ਕਰਮ ਵਿੱਚ ਨਹੀਂ ਪਏ, ਤੇ ਨਿਸ਼ਿਧ ਚ ਪਾਓਗੇ ਫਿਰ? ਕੋਈ ਨਾ ਕੋਈ ਤੇ ਪਾਸੇ ਲੱਗੂਗਾ, ਹੈ ਨਾ? ਅਬ ਪ੍ਰਸੰਗ ਤੇ ਤਿੰਨ ਕਰਮੋ ਕੇ ਨਾਸ਼ ਕਾ ਵਰਣਨ ਕਰੇ ਹੈ। ਅਬ ਇਹ ਜਿਹੜੇ ਕਰਮ ਤੇ ਹੋ ਗਏ, ਹੁਣ ਕਹਿ ਰਹੇ ਵੀ ਇਹ ਨਾਸ਼ ਵੀ ਹੋ ਸਕਦੇ ਆ, ਉਹਦੇ ਨਾਸ਼ ਵੀ ਹੋ ਸਕਦੇ, ਹੁਣ ਇਹਨਾਂ ਦੇ ਨਾਸ਼ ਦਾ ਵਰਣਨ ਕਰਾਂਗੇ। ਮੈਂ ਤੁਹਾਨੂੰ ਦੱਸਿਆ ਸੀ, ਚਲੋ ਕੋਈ ਗੱਲ ਨੀ। ਤਿੰਨ ਕਰਮੋ ਕੇ ਨਾਸ਼ ਕਾ ਵਰਣਨ ਕਰੇ ਹੈ। ਅਬ ਇਹ ਜਿਹੜੇ ਕਰਮ ਸਾਡੇ ਹੈ, ਪਾਪ ਕਰਮ ਹੈ ਚਾਹੇ ਪੁੰਨ, ਅਬ ਤੁਸੀਂ ਕਹੋਗੇ ਪੁੰਨ ਕਰਮ ਨਾਸ਼ ਕਰਨ ਦਾ ਕੀ ਫਾਇਦਾ? ਉਹਦੇ ਸੁੱਖ ਦੇਣਗੇ? ਨਾ ਬਈ, ਹੱਥ ਕੜੀ ਸੋਨੇ ਦੀ ਹੋਏ ਚਾਹੇ ਲੋਹੇ ਦੀ ਹੋਏ, ਉਹ ਬੰਧਨ ਦਾ ਹੀ ਕੰਮ ਕਰੂਗੀ। ਹੱਥ ਕੜੀ ਚਾਹੇ ਸੋਨੇ ਦੀ ਹੈ ਚਾਹੇ ਲੋਹੇ ਦੀ ਹੈ, ਉਹ ਹੁਣ ਮੱਝ ਨੂੰ ਭਾਵੇਂ ਸੋਨੇ ਦਾ ਤੁਸੀਂ ਸੰਗਲ ਪਾ ਦਿਓ ਚਾਹੇ ਲੋਹੇ, ਉਹਨੂੰ ਕੀ ਲਾਭ ਹੈ? ਕੁਛ ਉਹਨੂੰ ਕੋਈ ਲਾਭ ਨਹੀਂ। ਇਸੇ ਹਿਸਾਬ ਇਹੋ ਹਿਸਾਬ ਜੀਵ ਦਾ ਹੈ, ਜੀਵ ਨੂੰ ਵੀ ਸੁੱਖ ਪੁੰਨ ਕਰਮ ਦਾ ਲਾਭ ਨਹੀਂ, ਕਿਉਂ ਜਨਮ ਤਾਂ ਲੈਣਾ ਹੀ ਪਊਗਾ, ਸੁੱਖ ਭੋਗਣ ਵਾਸਤੇ ਵੀ ਜਨਮ ਲੈਣਾ ਪਊਗਾ, ਦੁੱਖ ਭੋਗਣ ਵਾਸਤੇ ਵੀ ਲੈਣਾ ਪਊਗਾ। ਤਾਂ ਚਾਹੇ ਹੱਥ ਕੜੀ ਸੋਨੇ ਦੀ ਆ ਚਾਹੇ ਲੋਹੇ ਦੀ ਆ, ਉਹਦਾ ਕੋਈ ਲਾਭ ਨਹੀਂ। ਇਸ ਵਾਸਤੇ ਉਹ ਦੱਸ ਰਹੇ ਆ ਹੁਣ, ਅਬ ਪ੍ਰਸੰਗ ਤੇ ਤਿੰਨ ਕਰਮੋ ਕੇ ਨਾਸ਼ ਕਾ ਵਰਣਨ ਕਰੇ ਹੈ, ਤਾਂ ਸੰਚਿਤ ਠੀਕ ਸੇ ਸਮਝ ਲੈਣਾ। ਬਹੁਤ ਸੁੰਦਰ ਪ੍ਰਸੰਗ ਚੱਲ ਰਿਹਾ ਅੱਜ,
ਹੈਂ,
ਉਹ ਸੁੰਦਰ ਹੈ, ਸਾਰਿਆਂ ਨੂੰ ਇਹਦੀ ਜ਼ਰੂਰਤ ਵੀ ਹੈ, ਹੈ ਨਾ? ਉਹ ਸਾਨੂੰ ਸੰਸੇ ਵੀ ਹੁੰਦਾ, ਇਹ ਹੁਣ ਪਾਪ ਕਰਨ ਡਿਆ ਤੇ ਮਰਨ ਲੱਗਾ ਤੇ ਝੱਟ ਹੀ ਮਰ ਗਿਆ। ਅਸੀਂ ਸੋਚਦੇ ਪਾਪ ਕੀਤੇ ਸੀ ਤੇ ਮਰਨ ਲੱਗਾ, ਰਗੜ ਕੇ ਮਰਨਾ ਚਾਹੀਦਾ ਸੀ, ਇਹੀ ਸੋਚਦੇ ਨਾ। ਹਾਂ, ਕਈ ਜਿਹੜਾ ਬੜੇ ਚੰਗੇ ਕੰਮ ਕਰ ਲਾ, ਇੰਨੇ ਚੰਗੇ ਕਰਮ ਕੀਤੇ ਆ, ਉਹ ਦੇਖ ਕਿੱਦਾਂ ਮਰਨ ਡਿਆ, ਇਹ ਨੀ ਹੁੰਦਾ। ਕਹਿ ਰਹੇ ਇੰਨੇ ਸਾਰੀ ਉਮਰ ਪੁੰਨ ਕੀਤਾ, ਜਪ ਕੀਤਾ, ਤਪ ਕੀਤਾ ਮਹਾਤਮਾ ਨੇ, ਮਰੌੜ ਵਾਲਿਆਂ ਨੇ, ਹੁਣ ਉਹ ਦੇਖ ਕਿੰਨੇ ਦੁਖੀ ਹੈ। ਇਹ ਤੇ ਪਿਛਲੇ ਕਰਮ ਦਾ ਫਲ ਬਈ, ਹੋ ਸਕਦਾ ਉਹਨਾਂ ਆਪਣਾ ਨਾਮ ਹੀ ਹੋਏ ਕਿਸੇ ਦਾ ਚੱਕ ਲਿਆ ਹੋਵੇ, ਇਹ ਕੋਈ ਜ਼ਰੂਰੀ ਥੋੜ੍ਹੀ ਆ। ਮੋਨੀ ਜੀ ਮਹਾਰਾਜ ਉਹ ਬਿਮਾਰ ਚੱਲ ਰਹੇ ਆ, ਤੇ ਜ਼ਰੂਰੀ ਥੋੜ੍ਹੀ ਉਹਨਾਂ ਆਪਣਾ ਹੀ ਕੀਤਾ ਹੋਵੇ, ਹੋਰ ਦਾ ਵੀ ਹੋ ਸਕਦਾ, ਉਹ ਤੇ ਸਾਨੂੰ ਤੇ ਦਿਖਾਈ ਦੇ ਰਿਹਾ ਉਹਦਾ ਹੀ ਆ, ਆਪਾਂ ਉਹਦਾ ਲੈ ਕੇ ਰੱਖੀ ਫਿਰਦੇ ਹਾਂ। ਤਾਂ ਸੰਚਿਤ ਆਗਾਮੀ ਇਨ ਦੋਨੋਂ ਕਰਮੋ ਕਾ ਤੋਂ ਫਲ ਕੇ ਭੋਗ ਕਰਕੇ ਨਾਸ਼ ਹੋਵੇ ਹੈ। ਦੇਖ ਲੋ, ਠੀਕ ਹੈ, ਕਿਹੜੇ ਕਿਹੜੇ
ਜਿਹੜੇ ਪਿਛਲੇ ਨੇ ਸੰਚਿਤ ਨੇ, ਉਹ ਤਾਂ ਭੋਗਣੇ ਹੀ ਪੈਣਗੇ।
ਨਹੀਂ, ਸੁਣ ਲਓ ਠੀਕ ਪ੍ਰਕਾਰ ਸੀ। तहां संचित आगामी इन दोनों कर्मों का तो फल भोग करके नाश होवे है अथवा विरोधी कर्म करके नाश होवे है। जे फल नहीं भोगना तो विरोधी कर्म कर लो। विरोधी केड़ा? प्राश्चित, दान पुन्न, जप तप पाठ पूजा,
पाप उन्हों दा विरोधी।
हाँ, जे पाप है तो पाप दा विरोधी केड़ा हो गया? पुन्न। जे पाप है तो पाप दा विरोधी केड़ा हो गया? पुन्न। पुन्न कर लो, ठीक है ना। अथवा एक की दस रहा है, संचित आगामी इन दोनों कर्म का तो फल भोग करके नाश होवे हैं अथवा विरोधी कर्म करके नाश होवे हैं अथवा ब्रह्म ज्ञान करके नाश होवे हैं। या ब्रह्म ज्ञान हो गए सारे नष्ट हो गए, आ गया ना तुहाडे प्रश्न का उत्तर। संचित भी आगामी सब गए, जो तो संचित ही चल गए वो ढेर ही खत्म हो गया। जट के घर बीज ही नहीं है तो की बोगा कणक? जो तो बीज ही नहीं है साढ़े को तो कहड़ी फसल बोवांगे? तो जो तो बीज ही खत्म हो गया, ब्रह्म ज्ञान हो गया तो बीज खत्म हो गया, तो फिर जन्म मरण कितों होंगे, ठीक है ना। यद्यपि क्रिया रूप, अब ठीक से समझ लेना, यद्यपि क्रिया रूप कर्म का फल भोग आदि के बिना आप ही नाश हो जावे हैं। कर्म तो अपने आप नष्ट हो जाएगा। कर्म किनू कहते हैं? हुण तुसी दान कीता, ठीक है, इत्थे उथों चुक के 10 रुपए रख दिते, दान हो गया, कर्म तो नष्ट हो गया। कर्म तो नष्ट हो गया ना, जिहड़ा तुसीं कीता उह नष्ट हो गया, उहदा फल नष्ट नहीं होगा, यह समझण वाली गल है। कर्म हुण की कीता? आपां पाठ करन डए सी, पाठ समाप्त हो गया तो कर्म समाप्त हो गया, नष्ट हो गया। कर्म नहीं बचेगा, कर्म खत्म हो जाएगा। जप कीता, आपां माला जप रहे हां, माला जपदे हां, बस जप लिया, 2-4 जिन्नियां माला जपनियां सी जप लिया, माला रख दित्ती, कर्म खत्म हो गया ना। कर्म तो खत्म हो गया, पर वो जिहड़ा उहदा फल है वो खत्म नहीं होएगा। उन्हें कहते धर्म अधर्म। ये जिहड़ा तुसी 10 रुपए इत्थे रखे की हो गया? धर्म हो गया। जिहड़ा तुसी जप कीता, पाठ कीता, पूजा कीती, सेवा कीती गऊ दी, वो की हो गया? वो धर्म हो गया। वो धर्म की करेगा? पुन्न उत्पन्न करेगा। धर्म तो पुन्न होएगा, मतलब कर्म नष्ट हो जाएगा, फल नष्ट होने वाला नहीं। वो फल जेड़ा भोग तो बगैर नष्ट होने वाला नहीं, जा ब्रह्म ज्ञान होएगा। हाँ हाँ, आप ही नाश हो जावे हैं। यद्यपि इहां, देखो आप सुन लेना, यद्यपि इहां कर्म शब्द करके ता कर्म जन धर्म अधर्म रूप अदृष्ट का ग्रहण करना। कर्म समझ लो, वो नहीं समझ लेने, मतलब जेड़े कर्म तो नष्ट हो गया ते कर्म दा जेड़ा संस्कार है ना ओदी गल कर रहे हैं। कर्म तो जेड़े संस्कार पए ना ओदा प्रसंग चल रहा, वो संस्कार जेड़े वो जिन्ना चिर तुसी फल नहीं भोगदे, चाहे सुख होए चाहे दुख होए, वो संस्कार नष्ट होने वाले नहीं। नदरी कर्म पवे निशान, गुरबाणी चाहुंदा ना की अर्थ है? नदरी कर्म पवे निशान, वो जेड़ा कर्म तुसी करोगे वो ताड़े मन ते निशान बने, संस्कार छड़ जाएगा, वो संस्कार जेड़ा है वो फिर तुहानू फल देगा। अगे
निशान
चिन्ह चिन्ह हो, चिन्ह निशान बने चिन्ह। बोलो,
क्रिया रूप कर्म
ओही तो तुहानू दसन दिया, क्रिया रूप जेड़ा हुण क्रिया कीती तुसी, जेड़ा जप कीता तो क्रिया तो नष्ट होगी है ना, तो क्रिया जेड़ी नष्ट होगी तो उहदा फल जेड़ा संस्कार वो तो नहीं नष्ट होएगा। हाँ, जग कीता बड़ा पंडित 10-20 सद के जग कीता, उहूतियां दिंदे रहे उहूतियां दिंदे रहे उहूतियां देनिया, जग पूर्ण हो गया ते कर्म समाप्त हो गया कि नहीं? कम समाप्त हो गया ना। हाँ, जेड़ा आंदा कम पूरा हो गया बई, कम पूरा हो गया मतलब समाप्त हो गया, तो कम दा जेड़ा फल सी वो नहीं खत्म होएगा, वो तो भुगना ही पएगा, चाहे सुख हो गया चाहे दुख हो, ठीक है जी। तीन भोग आदि करके ही नाश हो गए हैं, वो तो भोगना ही पड़ेगा, ठीक ला। और प्रारब्ध कर्म तो केवल फल के भोग करके ही नाश हो गए हैं। प्रारब्ध कर्म जेड़ा वो तो खाली फल भोगणगे ता नष्ट होगा, ठीक है। ਤੱਤਵ ਗਿਆਨ ਕਰਕੇ ਵਾ ਵਿਰੋਧੀ ਕਰਮ ਕਰਕੇ ਨਾਸ਼ ਹੋਤਾ ਨਹੀਂ ਦੇਖ ਲੋ ਰੱਬ ਦਾ ਨਾਸ਼ ਹੋ ਗਿਆ ਆਗੇ ਸੁਰਤੀ ਦੇ ਰਿਹਾ ਅਵਸ਼ਮੇਵਾ ਭੋਗਤਵਯਮ ਕ੍ਰਿਤਮ ਕਰਮ ਸੁਭਾ ਸ਼ੁਭਮ ਦੇਖ ਲੋ ਸੁਰਤੀ ਕੀ ਕੀ ਕਹਿ ਰਹੀ ਹੈ ਅਵਸ਼ਮੇਵਾ ਭੋਗਤਵਯਮ ਅਵਸ਼ ਹੀ ਅਗਾਮੀ ਨੂੰ ਕਿਹਾ ਸੀ ਅਗਾਮੀ ਕਰਮ ਔਰ ਜਿਹੜਾ ਪ੍ਰਾਰਬਧ ਕਰਮ ਹੈ ਨਾ ਤੁਹਾਡਾ ਇਹ ਨਸ਼ਟ ਨੀ ਹੋਣੇ ਇਹ ਤੇ ਹੁਣ ਪ੍ਰਾਰਬਧ ਹੈ ਦਸ ਸਾਲ ਜੀਵਨ ਹੈ ਅਜੇ ਤੇ ਬ੍ਰਹਮ ਗਿਆਨ ਹੋ ਗਿਆ ਤੇ ਜਿਹੜਾ ਹੁਣ ਜਿੱਦਾਂ ਤੁਸੀਂ ਦੇਖੋ ਇਹਦਾ ਅੱਗੇ ਵੱਡਿਆਂ ਗ੍ਰੰਥਾਂ ਚ ਇਹ ਦ੍ਰਿਸ਼ਟਾਂਤ ਦਿੰਦੇ ਆ ਜੈਸੇ ਅੰਧੇਰਾ ਹੈ ਤੇ ਕੋਈ ਨਦੀ ਦੇ ਇਸ ਪਾਰ ਖੜਾ ਹੈ ਤੇ ਉਸ ਪਾਰ ਜ਼ਿਆਦਾ ਅੰਧੇਰਾ ਵੀ ਨਹੀਂ ਹੈ ਤੇ ਉਹ ਮਤਲਬ ਪਹਿਚਾਣ ਚ ਨਹੀਂ ਆ ਰਿਹਾ ਕੋਈ ਉਧਰੋਂ ਆ ਰਿਹਾ ਤੇ ਉਧਰ ਗਊ ਪਾਣੀ ਪੀਣ ਆ ਗਈ ਇਧਰ ਬੰਦਾ ਖੜਾ ਸ਼ਿਕਾਰੀ ਉਹਨੇ ਬਾਣ ਛੱਡਤਾ ਵੀ ਹਿਰਨ ਸਮਝ ਕੇ ਤੇ ਬਾਣ ਅਜੇ ਜਾ ਕੇ ਲੱਗਾ ਨਹੀਂ ਉਹਨੂੰ ਪਤਾ ਲੱਗ ਗਿਆ ਜਦੋਂ ਹੱਥ ਚੋਂ ਸਿੱਟਿਆ ਉਹਨੂੰ ਪਤਾ ਲੱਗਾ ਉਹ ਤੇ ਗਊ ਸੀ ਤੇ ਬਾਣ ਰੁਕ ਜਾਏਗਾ ਇਹੀ ਹਾਲ ਪ੍ਰਾਰਬਧ ਸਰੀਰ ਦਾ ਭਗਵਾਨ ਨੇ ਜਿਹੜਾ ਸਰੀਰ ਬਣਾ ਦਿੱਤਾ ਬਾਣ ਛੱਡ ਦਿੱਤਾ ਉਹ ਜਿੱਥੋਂ ਤੱਕ ਉਹਦਾ ਜ਼ੋਰ ਹੈ ਨਾ ਉੱਥੋਂ ਤੱਕ ਜਾਏਗਾ ਭਾਵੇਂ ਤੁਹਾਨੂੰ ਬ੍ਰਹਮ ਗਿਆਨ ਹੋ ਵੀ ਜਾਵੇ
ਉਹੀ ਗੱਲ ਮੈਂ ਕਹਿਣਾ ਜੀ ਪ੍ਰਾਰਬਧ ਬਿਰਗੀ ਸਰੀਰ
ਬ੍ਰਹਮ ਗਿਆਨ ਦੇ ਨਾਲ ਵੀ ਸਮਾਪਤ ਨੀ ਹੋਗੀ ਪਰ ਬ੍ਰਹਮ ਗਿਆਨੀ ਭੋਗਤਾ ਕੈਸੇ ਉਹ ਵੀ ਅੱਗੇ ਆਏਗਾ
ਪ੍ਰਾਰਬਧ ਮਿਲ ਗਈ ਆਪਾਂ ਨੂੰ ਸਰੀਰ ਨੂੰ ਦੁੱਖ ਸੁੱਖ ਲਿਖੇ ਗਏ
ਅਵਸ਼ ਹੀ ਭੋਗਣੇ ਪੈਂਦੇ ਆ ਕ੍ਰਿਤਮ ਕੀਤੇ ਹੋਏ ਕਰਮ ਕਿਹੜੇ ਸ਼ੁਭ ਅਸ਼ੁਭ ਕਹਿੰਦੇ ਚਲੋ ਦਸ ਪੰਜਾਹ ਸੌ ਸਾਲ ਜਾਂ ਹਜ਼ਾਰ ਸਾਲ ਜਾਂ ਦੋ ਹਜ਼ਾਰ ਸਾਲ ਬਾਅਦ ਖਤਮ ਹੋ ਜਾਂਦੇ ਹੋਣਗੇ ਕਹਿੰਦੇ ਨਹੀਂ ਨਾ ਭੁੰਗਤੇ ਸ਼ੀਏਤੇ ਕਰਮ ਕੋਟੀ ਸ਼ਤਾਈ ਰਪੀ ਬ੍ਰਹਮਾ ਜੀ ਦੇ ਸੌ ਹਜ਼ਾਰ ਕਲਪ ਵੀ ਸਮਾਪਤ ਹੋ ਜਾਣ ਤੇ ਜਿਹੜੇ ਕੀਤੇ ਹੋਏ ਕਰਮ ਆ ਉਹ ਨਸ਼ਟ ਨਹੀਂ ਹੋ ਸਕਦੇ ਉਹ ਖਤਮ ਨੀ ਹੁੰਦੇ ਜਿੰਨਾ ਚਿਰ ਫਲ ਨੀ ਦੇ
ਸਕਦੇ
ਬਈ ਉਹ ਤੱਤੀਆ ਤਵੇ ਤੇ ਕਿਉਂ ਬੈਠੇ ਸੀ ਤੁਹਾਨੂੰ ਉਦਣ ਦੱਸਿਆ ਸੀ ਉਹ ਨੀ ਸੀ ਕੱਟ ਸਕਦੇ ਆਪਣੇ ਪ੍ਰਾਰਬਧ ਕਰਮ ਸੀ ਉਹਨਾਂ ਦਾ ਤੁਸੀਂ ਕਹੋ ਗਿਆਨੀ ਨੀ ਸੀ ਇਹਨਾਂ ਦਾ ਇਸ ਤੋਂ ਇਹ ਸਿੱਖਿਆ ਮਿਲਦੀ ਆ ਵੀ ਪ੍ਰਾਰਬਧ ਬਣੀ ਕਿੱਥੋਂ ਪ੍ਰਾਰਬਧ ਕਰਮ ਬਣੀ ਕਿੱਥੋਂ ਉਹ ਸੰਚਿਤਾਂ ਤੋਂ ਬਣੀ ਤੇ ਸੰਚਿਤ ਜਿਹੜੇ ਜਾਂਦੇ ਆ ਉੱਥੇ ਭੇਜੋ ਹੀ ਨਾ
ਉੱਥੇ ਨਾ
ਹੁਣ ਜਿਹੜਾ ਪ੍ਰਾਸ਼ਿਤ ਕਰਮ ਹੈ ਹੁਣ ਕਿਹਨੂੰ ਪਤਾ ਵੀ ਮੈਂ ਪਿਛਲੇ ਜਨਮ ਚ ਆਹ ਕਰਮ ਕੀਤਾ ਸੀ ਉਹਦਾ ਤਾਂ ਪ੍ਰਾਸ਼ਿਤ ਹੋ ਨੀ ਸਕਦਾ ਉਹਦਾ ਹੀ ਸਰੀਰ ਮਿਲਿਆ ਏ ਤੇ ਪ੍ਰਾਸ਼ਿਤ ਵੀ ਕਿਉਂ ਦੱਸਿਆ ਪ੍ਰਾਸ਼ਿਤ ਇਸ ਜਨਮ ਵਿੱਚ ਦੱਸਿਆ ਹੈ ਇਸ ਜਨਮ ਚ ਤੁਹਾਡੇ ਕੋਲ ਗਲਤ ਹੋ ਗਿਆ ਕੰਮ ਉਹਦਾ ਪ੍ਰਾਸ਼ਿਤ ਕਰੋ ਉਹ ਸੰਚਿਤ ਚ ਨਹੀਂ ਜਾਏਗਾ ਫਿਰ
ਉਹਨੂੰ ਪਤਾ ਉਹਦਾ ਇਸ ਵਿੱਚ ਇਹ ਗਲਤ ਹੋ
ਗਿਆ ਹਾਂ
ਸੰਚਿਤ ਦਾ ਪਤਾ ਨਹੀਂ ਵੀ ਕੀ ਪਿਆ
ਉਹ ਤੇ ਪਤਾ ਹੀ ਨਹੀਂ ਕੀ ਪਿਆ
ਨੱਕ ਖੁੱਲ ਗਈ ਪੂਰੀ ਹੁਣ ਪੂਰੀ ਖੁੱਲ ਗਈ ਗੱਲ ਉਹਨੂੰ ਕਿਹੜਾ ਦਾਓ
ਬਸ ਉੱਥੇ ਜਾਣਗੇ ਨਾ ਵੀ ਉੱਥੇ ਜਾਣ ਇਹਨਾਂ ਦਾ ਐਸਾ ਕਰਮ
ਇਹ ਜਨਮ ਦਾ ਆਪਾਂ ਨੂੰ ਪਤਾ ਵੀ ਅਸੀਂ
ਤੁਸੀਂ ਹੁਣ ਦੱਸੋ ਤੁਸੀਂ ਪੈਸੇ ਇਕੱਠੇ ਕਰਨ ਦੇ ਜੇ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਲਓ ਪੈਸੇ ਇਕੱਠੇ ਕਰਨ ਦੇ ਜੇ ਪਾਟਾ ਨੋਟ ਲਾਓਗੇ ਉਹਨੂੰ ਵਾਪਸ ਕਰ ਦੋ ਨਹੀਂ ਵੀ ਬਦਲ ਕੇ ਦੇ ਇਹੀ ਹਾਲ ਆ ਉਧਰ ਇਹੋ ਜਿਹੇ ਨੋਟ ਭੇਜੋ ਹੀ ਨਾ ਇਹ ਗੱਲ ਹੈ ਪ੍ਰਧਾਨ ਜੀ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਨਾ ਹੁਣ ਤੁਸੀਂ ਉਹ ਗ੍ਰੰਥ ਪੜ੍ਹਾਉਂਦੇ ਹੋ ਤੁਹਾਨੂੰ ਗ੍ਰੰਥ ਤੇ ਹੋਰ ਵੀ ਬੜੇ ਹੈ ਪਰ ਪ੍ਰਕਿਰਿਆ ਹਿਸਾਬ ਨਾਲ ਚੱਲੋਗੇ ਨਾ ਸਟੈਪ ਬਾਈ ਸਟੈਪ ਇੱਕ ਤੋਂ ਦੂਜੇ ਦੂਜੇ ਇੱਕ ਤੋਂ ਚੌਥੇ ਤੇ ਜਾਓਗੇ ਤਾਂ ਤਿੰਨ ਵਿੱਚ ਜਿਹੜੇ ਹੋ ਗਏ ਉਹ ਫਿਰ ਪਾੜਾ ਜਿਹੜਾ ਉਹ ਨੀ ਪੂਰਾ ਹੁੰਦਾ ਪਾੜਾ ਨਿਕਲਦਾ ਨੀ ਨਾ ਫਿਰ ਵਿਸਥਾਰ ਤੇ ਖੋਲਿਆ ਇਹਨੇ ਚਲੋ ਕਿੱਥੇ ਚਲ ਗਿਆ
ਉੱਪਰੋਂ ਜੀ ਪਹਿਲੀ
ਹਾਂ ਅਰਥ ਜੇ ਹੈ ਇਸ ਪੁਰਸ਼ ਨੇ ਕਰਿਆ ਹੋਇਆ ਸ਼ੁਭ ਕਰਮ ਵਾ ਅਸ਼ੁਭ ਕਰਮ ਵਾ ਮਨੇ ਜਾਂ ਠੀਕ ਹੈ ਨਾ ਇਸ ਪੁਰਸ਼ ਨੇ ਕਰਿਆ ਹੋਇਆ ਸ਼ੁਭ ਕਰਮ ਵਾ ਅਸ਼ੁਭ ਕਰਮ ਅਵਸ਼ ਭੋਗਤਾ ਹੈ ਕਲਪ ਕੋਟੀ ਸ਼ਤਾਈ ਕਲਪ ਕੋਟੀ ਸ਼ਤੋਂ ਕਰਕੇ ਵੀ ਭੋਗ ਤੇ ਬਿਨਾਂ ਸੋ ਕਰਮ ਨਾਸ਼ ਹੋਤਾ ਨਹੀਂ ਬ੍ਰਹਮਾ ਜੀ ਦੇ 100,000 ਕਲਪ ਬੀਤ ਜਾਣਗੇ ਪਰ ਉਹ ਕਰਮ ਜਿਹੜਾ ਹੈ ਉਹ ਭੋਗਣ ਤੋਂ ਬਗੈਰ ਨਾਸ਼ ਹੋਣੇ ਵਾਲਾ ਹੀ ਨਹੀਂ ਐਸਾ ਕਰਮ ਕਰਨਾ ਹੀ ਕਿਉਂ ਬਈ ਜਿਹੜਾ ਸਾਨੂੰ ਦੁੱਖ ਦੇਵੇ ਸਾਨੂੰ ਹੀ ਭੁਗਤਣਾ ਪੈਣਾ ਉਹ ਨਾਸ਼ ਹੋਣੇ ਵਾਲਾ ਵੀ ਨਹੀਂ ਠੀਕ ਹੈ ਨਾ ਇਤਿਹਾਸਿਕ ਵਚਨ ਤੋਂ ਭੋਗ ਕਰਕੇ ਤਾਂ ਕਰਮ ਕਾ ਨਾਸ਼ ਕਹੇ ਹੈ ਔਰ ਪ੍ਰਾਸ਼ਚਿਤ ਦੇਖੋ ਇਹ ਪ੍ਰਾਸ਼ਚਿਤ ਆ ਗਿਆ ਪ੍ਰਾਸ਼ਚਿਤ ਤਈ ਪੇਤੇ ਜੋ ਨੋ ਜਦ ਗਿਆਨ ਕ੍ਰਿਤਮ ਬਵੇਤ ਅਰਥ ਜੇ ਹੈ ਅਗਿਆਨ ਕਰਕੇ ਕਰਿਆ ਜੋ ਪਾਪ ਹੈ ਅਗਿਆਨ ਕਰਕੇ ਸੋ ਪਾਪ ਪ੍ਰਾਸ਼ਚਿਤ ਕਰਕੇ ਨਿਵਿਰਤ ਹੋਵੇ ਹੈ ਇਸ ਜਨਮ ਚ ਜਿਹੜਾ ਕੋਈ ਪਾਪ ਕਰਮ ਹੋ ਗਿਆ ਉਹ ਪ੍ਰਾਸ਼ਚਿਤ ਕਰਕੇ ਨਿਵਿਰਤ ਹੋ ਜਾਏਗਾ ਹੁਣ ਪਿਛਲੇ ਜਨਮ ਦਾ ਸਾਨੂੰ ਕੀ ਪਤਾ ਕਿਹੜਾ ਕਰਮ ਕੀਤਾ ਸੀ ਤੇ ਕਿਹਦਾ ਪ੍ਰਾਸ਼ਚਿਤ ਕਰੋਗੇ ਪਿਛਲੇ ਜਨਮ ਚ ਕਿਹੜਾ ਕਰਮ ਕੀਤਾ ਸੀ ਆਪਾਂ ਕੋਈ ਪਤਾ ਨੀ ਤੇ ਕਿਹਦਾ ਪ੍ਰਾਸ਼ਚਿਤ ਕਰਾਂਗੇ ਤੇ ਪ੍ਰਾਸ਼ਚਿਤ ਫਿਰ ਕਿਉਂ ਦੱਸੇ ਆ ਇਸ ਜਨਮ
ਵਾਸਤੇ
ਇਸ ਜਨਮ ਚ ਕੋਈ ਗਲਤ ਕੰਮ ਹੋ ਗਿਆ ਉਹਦਾ ਪ੍ਰਾਸ਼ਚਿਤ ਕਰ ਲਓ ਉਹ ਤੁਹਾਡਾ ਨਿਵਿਰਤ ਹੋ ਗਿਆ ਤੁਸੀਂ ਸ਼ੁੱਧ ਹੋ ਗਏ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀ ਕਿਸੇ ਕੋ ਗਊ ਹੱਤਿਆ ਹੋ ਗਈ ਕੋਈ ਗਊ ਹੱਤਿਆ ਜਾਣ ਕੇ ਤੇ ਕੀਤੀ ਨੀ ਸਾਡੇ ਪਿੰਡ ਸੀ ਇੱਕ ਬੰਦਾ ਉਹ ਉਦੋਂ ਬਲਦਾਂ ਦੇ ਹਲ ਸੀ ਹਲ ਵਾਹੁਣ ਡਿਆ ਤੇ ਬਲਦ ਤੰਗ ਕਰੇ ਉਹਨੇ ਅਰਲੀ ਕੱਢ ਕੇ ਉਹ ਮਾਰੀ ਮਾਰੀ ਤੇ ਉਹਨੇ ਬਲਦ ਮਾਰਨ ਵਾਸਤੇ ਤੇ ਨੀ ਮਾਰੀ ਉਹ ਬਲਦ ਉੱਥੇ ਡਿੱਗ ਪਿਆ ਰੇਤ ਕਾਣੇ ਵੱਜ ਗਈ ਸਿਰ ਚ ਇਹ ਜਿਹੜਾ ਪਾਪ ਹੈ ਇਹਦੇ ਪ੍ਰਾਸ਼ਚਿਤ ਵਾਸਤੇ ਦੱਸਿਆ ਹੈ ਠੀਕ ਹੈ ਨਾ ਇਹ ਜਿਹੜੇ ਪ੍ਰਾਸ਼ਚਿਤ ਕਰਮ ਇਤਿਹਾਸਿਕ ਵਚਨ ਪ੍ਰਾਸ਼ਚਿਤ ਰੂਪ ਵਿਰੋਧੀ ਕਰਮ ਕਰਕੇ ਵੀ ਤਾਂ ਪਾਪ ਕਰਮ ਨਾਸ਼ ਕਾ ਨਾਸ਼ ਕਹੇ ਹੈ ਦੇਖ ਲਓ ਇਹ ਵਿਰੋਧੀ ਕਰਮ ਹੋ ਗਏ ਪਾਪ ਕਰਮ ਦਾ ਵਿਰੋਧ ਪੁੰਨ ਕਰਮ ਦਾ ਵਿਰੋਧੀ ਕੌਣ ਪਾਪ ਤੇ ਪਾਪ ਦਾ ਵਿਰੋਧੀ ਕੌਣ ਹੋ ਗਿਆ ਪ੍ਰਾਸ਼ਚਿਤ ਪੁੰਨ ਕਰਮ ਕੈਸੇ ਸਮਾਪਤ ਹੋਣ ਉਹ ਵੀ ਦੱਸਣਗੇ ਫਿਕਰ ਨਾ ਕਰੋ ਛੱਡਣਾ ਕੁਛ ਨੀ ਅੱਜ ਹਾਂ ਜਿਹਨੇ ਪੁੰਨ ਕਰਮ ਨਾਸ਼ ਕਰਨੇ ਹੋਣਗੇ ਨਾ ਉਹਦੇ ਤੁਹਾਨੂੰ ਉਹ ਵੀ ਦੱਸੂਗਾ ਗ੍ਰੰਥਕਾਰ ਅੱਗੇ ਆ ਰਿਹਾ ਇਸ ਪ੍ਰਾਸ਼ਚਿਤ ਰੂਪ ਕਰਮ ਕਰਕੇ ਵੀ ਤਾਂ ਪਾਪ ਕਰਮ ਕਾ ਨਾਸ਼ ਹੋਵੇ ਹੈ ਜਾਂ ਕੇ ਵਿਸ਼ੇ ਵੀ ਇਤਨੀ ਵਿਸ਼ੇਸ਼ਤਾ ਹੈ ਪਾਪ ਕਰਮ ਕਾ ਤੋਂ ਪ੍ਰਾਸ਼ਚਿਤ ਰੂਪ ਵਿਰੋਧੀ ਕਰਮ ਕਰਕੇ ਨਾਸ਼ ਹੋਵੇ ਹੈ ਔਰ ਪੁੰਨ ਕਰਮ ਕਾ ਕਰਮ ਨਾਸ਼ਾ ਨਦੀ ਕੇ ਜਲ ਸਪਰਸ਼ ਆਦਿਕ ਰੂਪ ਵਿਰੋਧੀ ਕਰਮ ਕਰਕੇ ਨਾਸ਼ ਹੋਵੇ ਹੈ ਬਿਹਾਰ ਵਿੱਚ ਇੱਕ ਨਦੀ ਹੈ ਕਰਮ ਨਾਸ਼ਾ ਉਹਦਾ ਨਾਂ ਹੈ ਜਿਹਨੇ ਆਪਣੇ ਪੁੰਨ ਕਰਮ ਨਸ਼ਟ ਕਰਨੇ ਹੋਣਗੇ ਨਾ ਉਸ ਜਾ ਕੇ ਇਸ਼ਨਾਨ ਕਰ ਲੇ ਬਿਹਾਰੀ ਕਿਉਂ ਇੰਨੇ ਕਰੂਰ ਹੈ ਹੈ ਉਹਨਾਂ ਮਨ ਚ ਦਿਆ ਕਿਸੇ ਕੋਈ ਪੁੰਨ ਕਰਮ ਹੈ ਹੀ ਨੀ ਉਹਨਾਂ ਦੇ ਪਾਸ ਕਿਉਂ ਉੱਥੇ ਨਹਾਈ ਜਾਂਦੇ ਉਹੀ ਪੀ ਜਾਂਦੇ ਉਹੀ ਖਾਈ ਦੇਖ ਲੋ ਔਰ ਛੀਏ ਤੇ ਚਾ ਅਸਿਆ ਕਰਮਾਣੀ ਤਸਮਿਨ ਦ੍ਰਿਸ਼ਟੀ ਪਰਾਵਰੇ ਗਿਆਨਾਗਨੀ ਸਰਵਕਰਮਾਣੀ ਬਸਮਸਾਤ ਕੁਰਤੇ ਤਥਾ ਇਹ ਗੀਤਾ ਦਾ ਹੈ ਇਹ ਵੇਦ ਦੀ ਸੁਰਤੀ ਹੈ ਕਿਹੜਾ ਛੀਅੰਤੇ ਚਾ ਅਸਿਆ ਕਰਮਾਣੀ ਤਸਮਿਨ ਦ੍ਰਿਸ਼ਟੀ ਪਰਾਵਰੇ ਅੱਧੀ ਸੁਰਤੀ ਹੈ ਇਹ ਜਦੋਂ ਕਰਮ ਪਰਮ ਪਰਾਵਰੇ ਜਦੋਂ ਪਰ ਪ੍ਰਕਿਰਤੀ ਜੋ ਪਰ ਹੈ ਉਸ ਤੋਂ ਵੀ ਜੋ ਪਰਾਵਰੇ ਪਰੇ ਹੈ ਆਤਮਾ ਜਦੋਂ ਉਹਦਾ ਗਿਆਨ ਹੋ ਜਾਂਦਾ ਤਾਂ ਕੀ ਹੁੰਦਾ ਛੀਅੰਤੇ ਸਰਵ ਕਰਮਾਣੀ ਸਾਰੇ ਕਰਮ ਨਸ਼ਟ ਹੋ ਜਾਂਦੇ ਗਿਆਨਾਗਨੀ ਸਰਕਰਮਾਣੀ ਬਸਮਸਾਤ ਕੁਰੂਤੇ ਤਥਾ ਐਸੇ ਹੀ ਜਦੋਂ ਗਿਆਨ ਅਗਨੀ ਉਤਪੰਨ ਹੋਏਗੀ ਗਿਆਨ ਰੂਪ ਅਗਨੀ ਉਤਪੰਨ ਹੋਏਗੀ ਉਦੋਂ ਕੀ ਹੋਗਾ ਸਰਵਕਰਮ ਹੋਗਾ ਨਾਸ ਹੋ ਜਾਊਗਾ ਅਰਥ ਜੇ ਹੈ ਉਹ ਕੈਸੇ ਨਾਸ ਹੋਗਾ ਇਹਦਾ ਅਰਥ ਸੁਣੋ ਅਰਥ ਜੇ ਹੈ ਅਹਮ ਬ੍ਰਹਮਾ ਅਸਮੀ ਜਾਂ ਪ੍ਰਕਾਰ ਕੇ ਬ੍ਰਹਮ ਸਾਕਸ਼ਾਤਕਾਰ ਹੋਵੇ ਉਸ ਵਿਦਵਾਨ ਪੁਰਸ਼ ਕੇ ਪ੍ਰਾਰਬਧ ਕਰਮ ਤੋਂ ਭਿੰਨ ਸਰਵਕਰਮ ਨਾਸ਼ ਹੋਵੇ ਹੈ ਭਿੰਨ ਅਲੱਗ ਕਹਿਤਾ ਵੀ ਪ੍ਰਾਰਬਧ ਕਰਮ ਨਾਸ਼ ਨਹੀਂ ਹੋਣਗੇ ਉਸ ਤੇ ਭਿੰਨ ਜਿਤਨੇ ਹੀ ਕਰਮ ਹੈ ਸਭ ਨਾਸ਼ ਹੋ ਜਾਣਗੇ ਹਾਂਜੀ ਇਸ ਜਨਮ ਚ ਜਾਂ ਪਿਛਲਿਆਂ ਜਨਮਾਂ ਚ सारे कर्म जेड़े है ना नष्ट हो जाएंगे, बाकी ये जेड़ा शरीर है ना ये जेड़े कर्मा दा करके मिलया है वो भुगने पैना बस उतने ही, बाकी अगला पिछला कुछ नहीं रहना। ते जदों ये शरीर दे कर्म नाश हो गए उदों खत्म हो जाएगा ते नाल ही नाल मुक्ति। आगामी ने भी सुनो आऊगा क्यों घबराउंदे जे, अज तुहानूं दस्सिया छड़ना कुछ नहीं है ग्रंथकार ने, ठीक है। और ज्ञान रूप अग्नि सर्व कर्मों को भस्म करे है इत्यादि को सुरती स्मृति वचन ब्रह्म ज्ञान करके भी ता कर्म का नाश कहे हैं। और प्रारब्ध भोग यही है ना परम है, हाँ हाँ सुरती छोटा टुकड़ा दे रहे हैं। प्रारब्धम भोग तो नक्षेत की कह रहे हैं, नक्षेत की कह रहे हैं प्रारब्धम, हाँ प्रारब्ध जड़ी है वो भोगनी पौगी है जी, प्रारब्ध कर्म जड़ी है ना वो ब्रह्म ज्ञानी नूं भी भोगनी पैंदी है, ठीक है। भोगे ना त्वित तारेक्षा पर्यात्वा संपद्यते, अर्थ जे है प्रारब्ध कर्म तो केवल भोग करके ही निवृत्त होवे हैं, प्रारब्ध कर्म जड़े है प्रारब्ध कर्म ने ये शरीर दा आरंभक कर्म जेड़ा करके ये शरीर बनया उन्हों कहिंदे प्रारब्ध कर्म, वो तो ब्रह्म ज्ञान ना नष्ट नहीं होंगे, ठीक है ना वो तो भोगने पैणगे। प्रारब्ध कर्म तो केवल भोग करके ही निवृत्त होवे हैं और विद्वान पुरुष फल के भोगते प्रारब्ध कर्म का नाश करके शरीर पातते अनंतर निर्विशेष ब्रह्म को प्राप्त हो गए हैं। देखो की कह रहे हैं, वो कह रहे हैं प्रारब्ध कर्म तो भोगने पैणगे तो ब्रह्म ज्ञान हो गया, बाकी आजू जड़ी बची है वो जड़े कर्म बचे हैं उन्होंने की कहेंगे प्रारब्ध कर्म, वो जो कर्म भोगे गए तो शरीर नष्ट हो गया तो फिर की हो गया और निर्विशेष ब्रह्म नु प्राप्त हो गया। इत्यादि वचन तो ता प्रारब्ध कर्म का केवल भोग करके ही नाश कहे हैं, प्रारब्ध कर्म का खाली भोग करके नाश होगा, जाते भोग आदि को करके सो कर्म का नाश उक्त सुरति स्मृति आदि परमाणु करके ही सिद्ध है। शंका, संचित कर्म का तो प्राश्चित करके व तत्व ज्ञान करके नाश होवे है, परंतु तत्व ज्ञान से अनंतर करे जो आगामी कर्म है तिनका तिस तत्व ज्ञान करके नाश कैसे संभवेगा। वो कह रहा जेड़े तुसी बाकी कर्म तो ताडो मान ले सारे प्रारब्ध कर्मी में मान लिया ओ संचत जेड़े कर्म वो भी मान ले, तत्व ज्ञान तो बाद जेड़े कर्म कीते आ ओदा की नाश दस्या ही नहीं तुसी, ओदा की करोगे, समझ लगी। परंतु तत्व ज्ञान ते अनंतर, तत्व ज्ञान अनंतर माने बाद च, तत्व ज्ञान तो बाद जो आगामी कर्म है उन्होंने की कहांगे आगामी कर्म है तीनों का किस तत्व ज्ञान करके नाश कैसे संभवेगा। अंदर जो पहले कर्म तो सारे ताडे मान ले भी वो नाश हो गए, ठीक है, तो तत्व ज्ञान तो बाद जेड़े कर्म कीते आ वो किदा नाश होंगे। अब उन्हों का सुनो समाधान, ज्ञानवान पुरुष को ता ब्रह्म ज्ञान के प्रभाव से तिस आगामी कर्मों का लेप होता नहीं, ब्रह्म ज्ञानी सदा निर्लेप ता उन्हें कहते हैं। अपना सुखनी साहब ठीक से पढ़ते सुनते नहीं, पढ़ी जाने पर समझते नहीं, ब्रह्म ज्ञानी सदा निर्लेप जैसे जल में कमल अलेप, जल दे विच कमल जेड़ा कदे सड़ जांदा नहीं हुंदा, उच्च बूंद डिगेगी तो डिग पैंदी नीचे तिलक के, ऐसे ब्रह्म ज्ञानी जो ब्रह्म ज्ञान हो जाता है फिर कोई कर्म स्पर्श नहीं करता, आगामी कर्म जेड़े वो कैसे स्पर्श कर लेंगे, क्यों नहीं स्पर्श करते, जो तो मैं अपने आप में करता ही नहीं समझ रहा तो भोगता कैसे बनेगा, ठीक है। लेप होता नहीं जा प्रकार जा कारण ते आगामी कर्म तिस तत्वेता पुरुष के प्रति फल का जनक होता नहीं, जह ही तीन आगामी कर्मों का नाश जानना। अंदर आगामी कर्म का नाश ऐसे है कि जेड़ा तत्वज्ञानी पुरुष है उन्होंने जो ज्ञान हो गया उस तो बाद जेड़े उन्हें कर्म किए वो उन्हें स्पर्श नहीं कर सकते। आएगा अगे आएगा राजू ने सब जा रहा है आएगा अगे। जह वार्ता श्री व्यास भगवान ने भी ब्रह्म सूत्र विषय कही है। तहां सूत्र है तदिग मेउ नाशा जानना है नहीं थले है तद तदिग मेउ उत्तर पूर्व अघोर लेशह विनाश तै तद द्वय पश्चेतात। अर्थ जे है ब्रह्म साक्षात करके ब्रह्म साक्षात करे हुए ज्ञानवान पुरुष के पूर्व पूर्वले संचित पाप कर्मों का तो नाश हो जावे है और ज्ञान ते उत्तर करे हुए आगामी कर्म का ता ज्ञानवान को लेप होता नहीं होवे है। जह दोनों वार्ता सुरती विषय कथन करी है तहां सुरती है जद्यथे शी कातुला मागनो प्राप्तम प्रादुषयेतेवम साहया पच्छे सर्वा पाप मनः प्रदूषयेत। अर्थ जे है जैसे मंजू की शीख मुंज मुंज नहीं होता मुंज की शीख का तूल मुंज की शीख का तूल मतलब सन नहीं होती सन सन जो आप पानी थोड़े दिन दब देने फिर उन्होंने बाहर कढ़ते हैं तो फिर जो तारने की करते हैं एक पासे में थोड़ा जा देर के टाइम खिंच देने और जरा बाकी बचा उन्होंने कहते तूल डका जहा कहते तूल काने कहते तूल। जैसे मुंज की शीख का तूल अग्नि विषय पाया हुआ शीघ्र ही दग्ध हो जावे है माड़ा जो अग मचदी हो तो छोड़ दो की हो जाए फसम हो जाएगा फट
शुरू
बस यही दर्शा ताइ देता उन्हें वही पुराने सी। जैसे मूंज की शीख का तूल अग्नि विषय पाया हुआ शीघ्र ही दग्ध हो जावे हैं जैसे वो जड़ा तूल है डक्का जा उन्हें अग्नि सुट दोगे तो जट भस्म हो जाएगा। तैसे इस विद्वान पुरुष के पूर्वले संचित पाप कर्म ब्रह्म ज्ञान रूप अग्नि करके शीघ्र ही दग्ध हो जावे हैं। यह सुरती तो तत्वेता पुरुष के पूर्वले संचित पाप कर्मों के नाश को कहे हैं। जैसा पुष्कर पुष्कर पलाश आपानो निष्पतत एव एव मेवा विदित पापम कर्मनस लिखते। अर्थ जे है जैसे जल विषय स्थित कमल पत्र को सो जल लिपायमान करता नहीं है ना पदम पत्र में इमाम बसा तैसे इस विद्वान पुरुष को पाप कर्म लिपायमान करते नहीं। जय सुरती ता विद्वान पुरुष के आगामी पाप कर्म का अलेपपणा कहे हैं। तहां उक्त सूत्र विषय तथा सुरती विषय स्थित जो पाप शब्द है सो पाप शब्द पुण्य का भी उपलक्षण जानना अंदर खाली पाप नहीं पुण्य का भी उपलक्षण जानना पाप पुण्य दोनों ही खाली पाप कर्म नहीं नाश कर रहा पुण्य भी नाश कर रहा हो ठीक है ना। जिस कारण ते सुहृदः साधु कृत्यम द्विषम का पाप कृतम इस सुरती विषय तत्वेता पुरुष ने आगामी पुण्य कर्मों की सेवा करने हारे भक्तजनों को प्राप्त करे हैं। ये सुरति की कह रही है राजू तेरा आ गया ये तू जोड़ा कह रहा सी ना वो कह रहा है ये सुरति कह रही है तत्वेता पुरुष के आगामी पुण्य कर्म की जो तत्वेता पुरुष है ओदे जेड़े आगामी मने ब्रह्म ज्ञान तो बाद जेड़े उन्हें कर्म किए हैं पुण्य कर्म किए हैं वो सेवा करने वाले ले जाएंगे ठीक है। ते जेड़े पाप कर्म है वो द्वेष निंदा करने वाले ला ए कदा साधु है
ओना
को पुण्य पास ले जाते
ਬ੍ਰਹਮ ਗਿਆਨ ਵਾਲੇ ਦੇ ਤੱਤ ਵੇਤਾ ਦੇ ਅਗਲੇ ਕਰਮ ਵੰਡੇ
ਜਾਂਦੇ
ਵਾਲੇ ਲੈ ਜਾਂਦੇ ਨੇ ਚੰਗੇ ਵਾਲੇ ਲੈ ਜਾਂਦੇ ਖਾਲੀ
ਜਿਹੜੇ ਪਹਿਲੇ ਆ ਉਹ ਗਿਆਨ ਦੇ ਨਾਲ ਨਸ਼ਟ ਹੋ ਗਏ ਰਬ ਰਹਿ ਗਈ ਉਹ ਭੋਗ ਕੇ ਨਸ਼ਟ ਹੋ ਜੂਗੀ ਤੇ ਬਾਕੀ ਕੀ ਹੋ ਗਿਆ ਬ੍ਰਹਮ ਦੇ ਵਿੱਚ ਲੀਨ ਹੋ ਗਿਆ ਜੂ ਜਲ ਮੈਂ ਜਲ ਐਸੇ ਤਬ ਬਣੇਗੀ ਬਾਤ ਇਹ ਬਾਤ ਫਿਰ ਟੁੱਕਦੀ ਆ ਜੂ ਜਲ ਮੈਂ ਜਲ ਆਏ ਘਟਾਨਾ ਤਿਉਂ ਜੋਤੀ ਸੰਘ ਜੋ ਸਮਾਨ ਕਿਉਂ ਕੂੜਾ ਕਚੜਾ ਨੀ ਰਿਹਾ ਨਾ ਬਚਿਆ ਕੱਖ ਨੀ ਖਾਲੀ ਉਹ ਆਤਮਾ ਹੀ ਆਤਮਾ ਰਹਿ ਗਈ ਹਵਾ ਨਾ ਧੱਕੀ ਫਿਰਦੀ ਹਵਾ ਨੂੰ ਜੇ ਐਨ ਆਈ ਤੇ ਐਨ ਚਲ ਗਈ ਇੱਧਰ ਨੂੰ ਆਈ ਤੇ ਇੱਧਰ ਨੂੰ ਚਲ ਗਈ ਬਸ ਇਹੀ ਪ੍ਰਾਰਬਧ ਹੁੰਦੀ ਹੈ ਬ੍ਰਹਮ ਗਿਆਨੀ ਦੀ ਜਿੱਧਰ ਨੂੰ ਪ੍ਰਾਰਬਧ ਹੋਏ ਉਧਰ ਨੂੰ ਤੁਰ ਪੈਂਦੇ ਹੋ ਠੀਕ ਹੈ ਨਾ ਔਰ ਪਾਪ ਕਰਮ ਕੀ ਦਵੇਸ਼ ਕਰਨੇ ਹਾਰੇ ਨਿੰਦਕ ਪੁਰਸ਼ ਕੋ ਪ੍ਰਾਪਤੀ ਕਰੇ ਹੈ ਪਾਪ ਜਿਹੜੇ ਪਾਪ ਕਰਮ ਹੈ ਉਹ ਜਿਹੜੇ ਨਿੰਦਕ ਔਰ ਦਵੇਸ਼ ਕਰਨੇ ਵਾਲੇ ਹੈ ਨਾ ਉਹ ਉਹਨਾਂ ਨੂੰ ਮਿਲ ਜਾਂਦੇ ਹੋ ਜਾਂ ਤੇ ਤਾਂ ਪਾਪ ਸ਼ਬਦ ਕਰਕੇ ਪੁੰਨ ਪਾਪ ਦੋਨੋਂ ਕਾ ਗ੍ਰਹਿਣ ਕਰਨਾ ਯੁਕਤ ਹੈ ਇਤੀ ਕਿੰਬਾ ਬ੍ਰਹਮ ਸਾਕਸ਼ਾਤ ਕਰਕੇ ਵਿਦਵਾਨ ਪੁਰਸ਼ ਕੇ ਕੇਵਲ ਕਰਮ ਕਾ ਹੀ ਨਾਸ਼ ਹੋਵੇ ਹੈ ਕਿੰਤੂ ਅਵਿਦਿਆ ਆਦਿਕ ਪੰਚ ਕਲੇਸ਼ੋ ਕਾ ਵੀ ਨਾਸ਼ ਹੋਵੇ ਹੈ ਖਾਲੀ ਇਹ ਨੀ ਸਾਰੇ ਨਸ਼ਟ ਹੋ ਜਾਣਗੇ ਕਿਉਂ ਬਿਲਕੁਲ ਸ਼ਾਂਤ ਹੋ ਜਾਏਗਾ ਨਾ ਉਹ ਤੇ ਸ਼ਾਂਤ ਕੈਸੇ ਹੋਗਾ ਪੂਰਾ ਕੂੜਾ ਕਚਰਾ ਸਮਾਪਤ ਹੋਏਗਾ ਤਾਂ ਹੀ ਤੇ ਫਿਰ ਬਾਕੀ ਕੀ ਬਚਿਆ ਵਿਦਿਆ ਆਦਿਕ ਪੰਚ ਕਲੇਸ਼ ਨਾਸ਼ ਹੋ ਗਏ ਹੈ ਤਾਂ ਯੋਗ ਪੰਚ ਕਲੇਸ਼ ਕਿਹਨੂੰ ਕਹਿੰਦੇ ਆ ਤਾਂ ਯੋਗ ਸ਼ਾਸਤਰ ਵਿਸ਼ੇ ਅਵਿਦਿਆ ਅਸਮਿਤਾ ਰਾਗ ਦਵੇਸ਼ ਅਭਿਨਿਵੇਸ਼ ਇਹ ਕੀ ਹੋ ਗਏ ਇਹ ਪੰਜ ਕਲੇਸ਼ ਹੋ ਗਏ ਤਾਂ ਕਾਰੀ ਅਵਿਦਿਆ ਕਾਰਨ ਵਿਦਿਆ ਜਾਂ ਦੋ ਪ੍ਰਕਾਰ ਕੀ ਵਿਦਿਆ ਹੋਵੇ ਹੈ ਇੱਕ ਹੁੰਦੀ ਕਾਰਨ ਵਿਦਿਆ ਇੱਕ ਹੁੰਦੀ ਕਾਰੀ ਵਿਦਿਆ ਕਾਰੀ ਵਿਦਿਆ ਪ੍ਰਤੀ ਇੱਕ ਵਸਤੂ ਦੇ ਵਿੱਚ ਰਹਿੰਦੀ ਆ ਇਹ ਵਸਤੂ ਨੂੰ ਜਾਣਦਾ ਨਹੀਂ ਮੈਂ ਨਹੀਂ ਜਾਣਦਾ ਉਹ ਕੀ ਹੋ ਗਈ ਕਾਰੀ ਵਿਦਿਆ ਜਿਹਨੂੰ ਤੂਲਾ ਵਿਦਿਆ ਕਹਿੰਦੇ ਆ ਤੇ ਜਿਹੜੀ ਆਤਮਾ ਦੇ ਆਸਰੇ ਵਿਦਿਆ ਰਹਿੰਦੀ ਆ ਉਹਨੂੰ ਕੀ ਕਹਾਂਗੇ ਮੂਲਾ ਵਿਦਿਆ ਠੀਕ ਹੈ ਸੋ ਦੋਨੋਂ ਪ੍ਰਕਾਰ ਕੀ ਵਿਦਿਆ ਪੂਰਵ ਨਿਰੂਪਣ ਕਰ ਆਏ ਹੈ ਔਰ ਅਹੰਕਾਰ ਅਹੰਕਾਰ ਕਾ ਕਾਰਨ ਰੂਪ ਜਾਂ ਸੂਕਸ਼ਮ ਅਵਸਥਾ ਹੈ ਸਾ ਅਸਮਿਤਾ ਕਹੀ ਜਾਵੇ ਹੈ ਅਹੰਕਾਰ ਦੀ ਸੂਕਸ਼ਮ ਅਵਸਥਾ ਅਹੰਕਾਰ ਪ੍ਰਗਟ ਨਹੀਂ ਹੋ ਰਿਹਾ ਉਹ ਦੱਬਿਆ ਬੈਠਾ ਹੈ ਸਮੇਂ ਆਉਣੇ ਪਰ ਪ੍ਰਗਟ ਹੋ ਜਾਏਗਾ ਹੈ ਤਾਂ ਸਹੀ ਬੈਠਾ ਤਾਂ ਹੈ ਉਹਨੂੰ ਕੀ ਕਹਾਂਗੇ ਅਸਮਿਤਾ ਇਹ ਵੀ ਨਸ਼ਟ ਹੋ ਜਾਏਗੀ ਬ੍ਰਹਮ ਗਿਆਨੀ ਦੀ ਠੀਕ ਹੈ ਇਸ ਅਸਮਿਤਾ ਕੋ ਸੰਖ ਸ਼ਾਸਤਰ ਵਾਲੇ ਤਥਾ ਯੋਗ ਸ਼ਾਸਤਰ ਵਾਲੇ ਮਹਾਂਤੱਤ ਇਸ ਨਾਮ ਕਰਕੇ ਕਹੇ ਹੈ ਔਰ ਵੇਦਾਂਤ ਸ਼ਾਸਤਰ ਵਿਸ਼ੇ ਤਾਂ ਅਸਮਿਤਾ ਕੋ ਸਮਾਨਯ ਅਹੰਕਾਰ ਇਸ ਨਾਮ ਕਰਕੇ ਕਹੇ ਹੈ ਸਮਾਨਯ ਅਹੰਕਾਰ ਹੈ ਵਿਸ਼ੇਸ਼ ਨਹੀਂ ਵਿਸ਼ੇਸ਼ ਹੈ ਪ੍ਰਗਟ ਹੋਊਗਾ ਕੋਈ ਨਿਮਿੱਤ ਆਊਗਾ ਤਾਂ ਪ੍ਰਗਟ ਵੀ ਹੋ ਜਾਊਗਾ ਫਿਰ ਉਹ ਦੱਬਿਆ ਬੈਠਾ ਅਜੇ ਜਦੋਂ ਕੋਈ ਟਾਈਮ ਆਊਗਾ ਤਾਂ ਪ੍ਰਗਟ ਵੀ ਹੋ ਜਾਊਗਾ ਠੀਕ ਹੈ ਨਾ ਔਰ ਜਹ ਵਸਤੂ ਹਮਾਰੇ ਕੋ ਪ੍ਰਾਪਤ ਹੋਵੇ ਜਾਂ ਪ੍ਰਕਾਰ ਕੀ ਜਾਂ ਅੰਤਾਕਰਨ ਕੀ ਬਿਰਤੀ ਵਿਸ਼ੇਸ਼ ਹੈ ਤਾਂ ਕਾ ਨਾਮ ਰਾਗ ਹੈ ਔਰ ਕ੍ਰੋਧ ਕਾ ਨਾਮ ਦਵੇਸ਼ ਹੈ ਠੀਕ ਹੈ ਇਹ ਹੋ ਗਿਆ ਰਾਗ ਦਵੇਸ਼ ਔਰ ਅਹਮ ਮਮ ਰੂਪ ਤੇ ਗ੍ਰਹਿਣ ਕਰੇ ਜੇ ਦੇਹ ਆਦਿਕ ਪਦਾਰਥ ਹੈ ਤਿੰਨੋ ਕਾ ਤਿਆਗ ਤਿਆਗ ਕੋ ਨਹੀਂ ਸਹਿਣ ਕਰਨਾ ਜਾਂ ਕਾ ਨਾਮ ਅਭਿਨਿਵੇਸ਼ ਹੈ ਹੱਠ ਜਿਹਨੂੰ ਕਹਿੰਦੇ ਆ ਹੈ ਮੈਂ ਨਹੀਂ ਮਰਨਾ ਕੋਈ ਚਾਹੁੰਦਾ ਮਰਨਾ ਤੇ ਮਰਨਾ ਪੈਣਾ ਹੈ ਤੇ ਫਿਰ ਇਹ ਜਿਹੜਾ ਹੱਠ ਆਪਾਂ ਕਰ ਰਹੇ ਮੈਂ ਨਹੀਂ ਮਰਨਾ ਇਹਨੂੰ ਕੀ ਕਹਿੰਦੇ ਆ ਅਭਿਨਿਵੇਸ਼ ਠੀਕ ਹੈ ਇਹਾਂ ਪੰਚ ਕਲੇਸ਼ ਕਾ ਵਿਸਤਾਰ ਸੇ ਨਿਰੂਪਣ ਤੋਂ ਆਤਮ ਪ੍ਰਾਣ ਕੇ ਅਸ਼ਟਮੇ ਅਧਿਆਇ ਵਿਸ਼ੇ ਕਰਿਆ ਹੈ ਸੋ ਤਾਂ ਸੇ ਜਾਣ ਲੈਣਾ ਇਨ ਪੰਚ ਕਲੇਸ਼ੋ ਕਾ ਵੀ ਤਾਂ ਬ੍ਰਹਮ ਗਿਆਨ ਕਰਕੇ ਹੀ ਨਿਵਿਰਤੀ ਹੋਵੇ ਹੈ ਤਾਂ ਸਿਮਰਤੀ ਹੈ ਗਿਆਨਾਤ ਦੇਖੋ ਗਿਆਨਤ ਦੇਵਮ ਮੁੱਚਤੇ ਸਰਵ ਪਾਸ਼ ਹੀ ਪਾਸ਼ ਮੈਨੇ ਬੰਧਨ ਸਾਰੇ ਬੰਧਨਾਂ ਤੋਂ ਕਦੋਂ ਮੁਕਤ ਹੋਏਗਾ ਗਿਆਨ ਹੀ ਸਾਰੇ ਬੰਧਨਾਂ ਤੋਂ ਮੁਕਤ ਕਰ ਸਕਦਾ ਹੈ ਗਿਆਨ ਹੋਣ ਦੇ ਨਾਲ ਕੀ ਹੋ ਗਿਆ ਸਾਰੇ ਪ੍ਰਕਾਰ ਦੇ ਕਰਮ ਨਸ਼ਟ ਹੋ ਗਏ ਔਰ ਪੰਚ ਕਲੇਸ਼ ਵੀ ਨਸ਼ਟ ਹੋ ਗਏ ਹੁਣ ਤੁਸੀਂ ਦੇਖੋ ਤੁਹਾਨੂੰ ਕੀ ਚਾਹੀਦਾ ਗਿਆਨ ਵੱਲ ਜ਼ੋਰ ਦਿਓ ਫਿਰ ਜਿਹੜੀ ਚੀਜ਼ ਚਾਹੀਦੀ ਹੈ ਉਹਦੇ ਵੱਲ ਜੋਗ ਦੋ ਮੁਕਤੀ। ਇਸ ਵਾਸਤੇ ਕਹਿੰਦੇ ਰਿਤੇ ਗਿਆਨੇ ਨਾ ਮੁਕਤੀ, ਵੇਦ ਦੀ ਸੁਰਤੀ ਕੀ ਹੁੰਦੀ ਰਿਤੇ ਗਿਆਨੇ, ਗਿਆਨ ਤੋਂ ਬਗੈਰ ਮੁਕਤੀ ਨਹੀਂ, ਕਿਉਂ ਗਿਆਨ ਤੋਂ ਬਗੈਰ ਇਹ ਜਿਹੜੇ ਕਰਮ ਹੈ ਨਸ਼ਟ ਹੋਣ ਵਾਲੇ ਨਹੀਂ। ਜਦੋਂ ਕਰਮ ਨਸ਼ਟ ਨਹੀਂ ਹੋਣਗੇ ਤੇ ਮੁਕਤੀ ਕੈਸੇ ਹੋ ਜਾਏਗੀ, ਫਿਰ ਕਰਮ ਭੋਗਣ ਵਾਸਤੇ ਆਉਣਾ ਪਊਗਾ, ਚਾਹੇ ਸ਼ੁਭ ਹੈ ਚਾਹੇ ਚਾਹੇ ਪਾਪ ਹੈ ਚਾਹੇ ਪੁੰਨ ਹੈ, ਭੋਗਣ ਵਾਸਤੇ ਆਉਣਾ ਤੇ ਪਊਗਾ। ਬਸ ਫਿਰ ਕੀ ਹੈ ਅਸ ਜੇ ਹੈ ਜੇ ਅਧਿਕਾਰੀ ਪੁਰਸ਼ ਸਵੈਮ ਪ੍ਰਕਾਸ਼ ਪਰ ਬ੍ਰਹਮ ਊ ਅਹਮ ਬ੍ਰਹਮਾਸਮੀ ਜਾਂ ਪ੍ਰਕਾਰ ਸਾਕਸ਼ਾਤਕਾਰ ਕਰਕੇ ਅਵਿਦਿਆ ਆਦਿਕ ਪੰਚ ਕਲੇਸ਼ ਰੂਪ ਪਾਸ਼ ਤੇ ਮੁਕਤ ਹੋਵੇ ਹੈ। ਜਦੋਂ ਪ੍ਰਾਰਬਧ ਕਰਮ, ਸੰਚਿਤ ਕਰਮ, ਆਗਾਮੀ ਕਰਮ, ਅਵਹਿਤ ਨਿਸ਼ਿਧ ਸਾਰੇ ਸਮਾਪਤ ਹੋ ਗਏ ਤੇ ਫਿਰ ਬਾਕੀ ਕੀ ਬਚੇ, ਇਹ ਬਚੇ ਪੰਚ ਕਲੇਸ਼, ਇਹ ਵੀ ਬ੍ਰਹਮ ਗਿਆਨੀ ਦੇ ਸਮਾਪਤ ਹੋ ਗਏ ਤੇ ਕੀ ਰਿਹਾ ਉਹਦੇ ਕੋਲ। ਠੀਕ ਹੈ, ਇਤਨੇ ਪ੍ਰਯੰਤ ਸੂਕਸ਼ਮ ਸ਼ਰੀਰ ਕੇ ਉਤਪਤੀ ਪ੍ਰਕਾਰ ਵਰਣਨ ਕਰਿਆ, ਕਹਿੰਦਾ ਇਤਨਾ ਪ੍ਰਯੰਤ ਸੂਕਸ਼ਮ ਸ਼ਰੀਰ ਦੀ ਉਤਪਤੀ ਦਾ ਤਰੀਕਾ ਤੁਹਾਨੂੰ ਦੱਸਿਆ। ਠੀਕ ਹੈ, ਅਬ ਸਥੂਲ ਭੂਤੋਂ ਕੀ ਉਤਪਤੀ ਕਾ ਪ੍ਰਕਾਰ ਵਰਣਨ ਕਰੇ ਹੈ। ਅਬ ਜਿਹੜੇ ਸਥੂਲ ਭੂਤ ਹੈ ਇਹ ਅਪੰਚੀਕ੍ਰਿਤ ਸ੍ਰਿਸ਼ਟੀ ਦੱਸ ਰਹੇ ਹੈ, ਅਬ ਜਿਹੜੀ ਪੰਚੀਕਰਨ ਹੋ ਗਿਆ ਅਬ ਹੁਣ ਉਹਦੀ ਵਾਰੀ ਆਏਗੀ। ਤਾਂ ਪੰਚੀਕਰਨ ਭਾਵ ਰੂਪ ਪ੍ਰਾਪਤ ਭਏ ਜੇ ਪੰਚ ਭੂਤ ਹੈ ਤੇ ਸਥੂਲ ਭੂਤ ਕਹੇ ਜਾਵੇ ਹੈ। ਪੰਚੀ ਭਾਵ ਕੋ ਜੋ ਪ੍ਰਾਪਤ ਹੋ ਗਏ ਮਤਲਬ ਜਿਹਨਾਂ ਦਾ ਪੰਚੀਕਰਨ ਹੋ ਗਿਆ ਉਹਨਾਂ ਨੂੰ ਕੀ ਕਹਾਂਗੇ, ਪੰਚ ਸਥੂਲ ਭੂਤ। ਠੀਕ ਹੈ ਨਾ, ਅਸੂਲ ਹੋ ਗਏ ਤੇ ਸਥੂਲ ਭੂਤ ਪੂਰਵਕਤ ਅਪੰਚੀਕ੍ਰਿਤ ਪੰਚ ਭੂਤੋਂ ਕੇ ਤਾਮਸ ਅੰਸ਼ ਤੇ ਉਤਪੰਨ ਹੋਵੇ ਹੈ। ਸੋ ਪੰਚ ਭੂਤੋਂ ਕਾ ਪੰਚੀਕਰਨ ਇਸ ਪ੍ਰਕਾਰ ਹੋਵੇ ਹੈ। ਅਪੰਚੀਕਰਨ ਦੀ ਵਾਰੀ ਆ ਗਈ, ਤਾਂ ਤਮੋ ਅੰਸ਼ ਪ੍ਰਧਾਨ ਜੇ ਪੂਰਵ ਉਕਤ ਆਕਾਸ਼ ਆਦਿਕ ਪੰਚ ਸੂਕਸ਼ਮ ਭੂਤ ਹੈ, ਤਿੰਨ ਭੂਤੋਂ ਵਿਸ਼ੇ ਏਕ ਏਕ ਭੂਤ ਕੇ ਪ੍ਰਥਮ ਸਮਾਨ ਦੋ ਭਾਗ ਕਰੇ। ਲੱਗੀ ਸਮਝ? ਠੀਕ ਹੈ, ਪੰਚ ਭੂਤ ਆ, ਇੱਕ ਤੇ ਆਕਾਸ਼ ਲੈ ਲਓ ਪਹਿਲੇ, ਆਕਾਸ਼ ਦੇ ਦੋ ਭਾਗ ਕਰਤੇ। ਠੀਕ ਹੈ, ਤਿੰਨ ਦੋਨੋ ਭਾਗੋਂ ਵਿਸ਼ੇ ਏਕ ਭਾਗ ਕੋ ਪ੍ਰਿਥਕ ਰੱਖ ਕੇ ਦੂਸਰੇ ਭਾਗ ਕੇ ਪੁਨਾ ਚਾਰ ਭਾਗ ਕਰੇ। ਠੀਕ ਹੈ, ਤਿੰਨ ਚਾਰ ਭਾਗੋਂ ਕੋ ਜਥਾ ਕਰਮ ਤੇ ਜੋ ਦੂਸਰੇ ਚਾਰ ਭੂਤੋਂ ਕੇ ਅਰਧ ਭਾਗ ਵਿਸ਼ੇ ਮਿਲਾਉਣਾ ਹੈ ਜਾਂ ਕਾ ਨਾਮ ਪੰਚੀਕਰਨ ਹੈ। ਮਤਲਬ ਆਕਾਸ਼ ਦੇ ਦੋ ਭਾਗ ਕੀਤੇ, ਅੱਧਾ ਭਾਗ ਜਿਹੜਾ ਇੱਕ ਪਾਸੇ ਛੱਡਤਾ, ਅੱਧੇ ਤੇ ਫਿਰ ਚਾਰ ਕੀਤੇ, ਉਹ ਚਾਰ ਕਰਕੇ ਇੱਕ ਇੱਕ ਨੂੰ ਆਕਾਸ਼ ਨੂੰ ਛੱਡ ਕੇ ਬਾਕੀ ਚਾਰਾਂ ਨੂੰ ਇੱਕ ਇੱਕ ਦੇ ਦਿੱਤਾ। ਉਹਦੇ ਉਹਦੇ ਫਿਰ ਉਹਦੇ ਚਾਰ ਦੋ ਕੀਤੇ, ਉਹਦਾ ਇੱਕ ਅੱਧਾ ਰੱਖ ਲਿਆ ਇੱਕ ਇੱਕ ਤੇ ਚਾਰ 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 ਕਰ ਫਿਰ ਇੱਕ, ਐਸੇ ਪੰਚਾਂ ਦਾ ਕਰਕੇ ਤੇ ਪੰਚੀਕਰਨ ਹੋ ਗਿਆ। ਠੀਕ ਹੈ, ਕਿਤਨੇ ਹੋ ਗਏ ਤੱਤ? ਪੰਜ ਪੰਜਾਂ ਤੇ ਛੇਵਾਂ ਕੌਣ ਹੋ ਗਿਆ? ਆਤਮਾ। ਪੱਚੀ ਤੱਤ ਸੰਖ ਵਾਲੇ, ਸੰਖ ਸ਼ਾਸਤਰ ਵਾਲੇ 25 ਤੱਤ ਗਣਾਉਂਦੇ ਆ। ਤੱਤਵ ਨੂੰ ਕਿਉਂ, ਤੱਤਵ ਗਿਆਨ ਕਿਉਂ ਕਹਿੰਦੇ ਇਹਨੂੰ? ਤੱਤਵਾਂ ਦਾ ਗਿਆਨ ਹੋ ਜਾਏ ਤੇ ਤਾਂ ਹੀ ਤਾਂ ਉਹਨਾਂ ਤੋਂ ਪਿੱਛੇ ਹਟੋਗੇ, ਇਹ ਜਿਹੜੇ ਮੇਰੇ ਨਹੀਂ ਹੈ, ਇਹ ਤੇ ਆਕਾਸ਼ ਦੇ ਹੈ, ਪ੍ਰਿਥਵੀ ਦੇ ਹੈ, ਜਲ ਦੇ ਹੈ, ਵਾਯੂ ਦੇ ਹੈ, ਅਗਨੀ ਦੇ ਹੈ। ਜੈਸੇ ਏਕ ਆਕਾਸ਼ ਕੇ ਸਮਾਨ ਦੋ ਭਾਗ ਕਰੇ, ਅਬ ਦ੍ਰਿਸ਼ਟਾਂਤ ਦੇ ਰਹੇ, ਜੈਸੇ ਏਕ ਆਕਾਸ਼ ਕੇ ਸਮਾਨ ਦੋ ਭਾਗ ਕਰੇ, ਤਿੰਨ ਦੋਨੋਂ ਵਿਸ਼ੇ ਏਕ ਭਾਗ ਤੋਂ ਪ੍ਰਿਥਕ ਕਰਿਆ ਰੱਖਿਆ, ਔਰ ਦੂਸਰੇ ਭਾਗ ਕੋ ਪੁਨਾ ਚਾਰ ਭਾਗ ਕਰੇ, ਜਿਨ ਚਾਰੋਂ ਭਾਗੋ ਵਿਸ਼ੇ ਏਕ ਭਾਗ ਤੋਂ ਵਾਯੂ ਵਿਸ਼ੇ ਮਿਲਾਇਆ, ਔਰ ਦੂਸਰਾ ਭਾਗ ਤੇਜ ਵਿਸ਼ੇ ਮਿਲਾਇਆ, ਔਰ ਤੀਸਰਾ ਭਾਗ ਜਲ ਵਿਸ਼ੇ ਮਿਲਾਇਆ, ਔਰ ਚੌਥਾ ਭਾਗ ਪ੍ਰਿਥੀ ਵਿਸ਼ੇ ਮਿਲਾਇਆ। ਇਸ ਪ੍ਰਕਾਰ ਵਾਯੂ ਕੇ ਵੀ ਸਮਾਨ ਦੋ ਭਾਗ ਕਰਕੇ ਏਕ ਬੜਾ ਭਾਗ ਪ੍ਰਿਥਕ ਰਾਖੀ ਕਰਕੇ ਦੂਸਰੇ ਭਾਗ ਕੇ ਪੁਨਾ ਚਾਰ ਭਾਗ ਕਰਕੇ ਤਿੰਨੋ ਵਿਸ਼ੇ ਏਕ ਭਾਗ ਆਕਾਸ਼ ਵਿਸ਼ੇ ਮਿਲਾਇਆ, ਦੂਸਰਾ ਭਾਗ ਤੇਜ ਵਿਸ਼ੇ ਮਿਲਾਇਆ, ਤੀਸਰਾ ਭਾਗ ਜਲ ਵਿਸ਼ੇ ਮਿਲਾਇਆ, ਚੌਥਾ ਭਾਗ ਪ੍ਰਿਥੀ ਵਿਸ਼ੇ ਮਿਲਾਇਆ। ਜਹਿ ਰੀਤੀ ਤੇਜ ਆਦਿਕ ਭੂਤੋਂ ਵਿਸ਼ੇ ਵੀ ਜਾਣ ਲੈਣੀ। ਇਸ ਪ੍ਰਕਾਰ ਤੇ आकाश आदिक पंचभूतों का अर्ध अर्ध भाग तो अपना सिद्ध हो गए हैं और अर्ध भाग वायु आदिक चार भूतों में सिद्ध हो गए हैं, ठीक है। और कई ग्रंथकार तो एक एक भूत के विशिद्ध दो दो भाग करे, ये भी वही चीज आ जाएगी।
वो वैसे ठीक है,
विषम दो विषम भाग कर दे, मतलब एक छोटा करता चार, एक बड़ा करता थोड़ा जा, बाकी चार अलग कर कर देते, अर्थात एक भाग तो चार अंश रूप, दूसरा भाग एक अंश रूप, एक भाग तो चार भाग दे, पांच भाग कर ले, एक तो चार भाग एक पासे कर ले, चौथा हिस्सा एक हिस्सा पंजवा अलग करता, और पंजवे का फिर अलग पांच चार करके फिर एक एक लेता, मतलब उस हिसाब से ही एक अंश करके ता एक अंश रूप अल्प भाग के पुनः पांच भाग करके तीन पांचों भूतों विषय यथा कर्म से एक एक भाग के मिलावने करके पंचीकरण मान्य है। यह पंचीकरण प्रकार आत्म प्राण के एकादश अध्याय विषय स्पष्ट करके लिखा है, स्वतः से जान लेना,
ठीक है।
ठीक है, चलो
चंद्र वाला चल रहा है।